ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਾਰੇ ਨਿਰਮਲ ਭਾਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਤ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਤਿਸ ਅਪੈ ਦਾਨ ਦੀਤਾ ਸਿੰਘ ਦਿਲਾਈ ਹੋਏ ਗਈਓ ਸਿੰਘ ਦਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦੇਹੋ ਨਾਨਕ ਦਰ ਸਰੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦੇਹੋ ਨਾਨਕ ਦਰ ਸਰੀਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਰ ਸਤਿਕਾਰ ਦੇ ਸੰਯੋਗਤ ਪ੍ਰੇਮ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਕਿਰਤਾਰਥ ਕੀਤਾ ਹੈ, ਉੱਥੇ ਸਰਬ ਜੀਆਂ ਦੇ ਕਲਿਆਣ ਵਾਸਤੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੁਕਮਨਾਮੀ ਦੇ ਦੁਆਰਾ ਬਖਸ਼ਿਸ਼ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਜੋ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਦਾ ਨਾਮ ਹੈ। ਇਸ ਰਾਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 16ਵੇਂ ਨੰਬਰ ਤੇ ਸਥਾਨ ਪ੍ਰਾਪਤ ਹੈ। ਬਿਲਾਵਲ ਦਾ ਅਰਥ ਹੈ ਆਨੰਦ, ਖੁਸ਼ੀਆਂ, ਖੇੜੇ ਪ੍ਰਦਾਨ ਕਰਨ ਵਾਲਾ ਇਹ ਰਾਗ, ਤੇ ਨਾਲ ਹੀ ਲਿਖਿਆ ਹੈ ਮਹੱਲਾ ਪੰਜਵਾਂ। ਜਿਹੜਾ ਮਹੱਲਾ ਪਦ ਹੈ, ਸੰਸਕ੍ਰਿਤ ਦੇ ਵਿਦਵਾਨ ਜਿਹੜੇ ਨੇ ਉਹ ਮਹੱਲੇ ਦਾ ਅਰਥ ਸਾਧ ਸੰਗਤ ਜੀ ਬਾਦਸ਼ਾਹ ਕਰਦੇ ਨੇ, ਤੇ ਵਾਹਿਗੁਰੂ ਸੰਸਕ੍ਰਿਤ ਦੇ ਵਿੱਚ ਸਰੂਪ ਅਰਥ ਕੀਤਾ ਜਾਂਦਾ, ਤੇ ਦੂਸਰੇ ਜਿਹੜੇ ਵਿਦਵਾਨ ਨੇ ਅਰਬੀ ਦੇ ਉਹ ਇਸ ਦਾ ਅਰਥ ਬਾਦਸ਼ਾਹ ਕਰਦੇ ਹਨ। ਇਉਂ ਕਹਿ ਲਈਏ ਕਿ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਵਰੂਪ ਹਨ, ਉਹਨਾਂ ਸਤਿਗੁਰੂ ਪਾਤਸ਼ਾਹ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਅੱਜ ਦੇ ਨਵੀਨ ਸਵਰੂਪਾਂ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 809 ਅਤੇ 10 ਅੰਗ ਦੇ ਉੱਪਰ ਸੁਭਾਵਮਾਨ ਹੈ।
ਪਿੰਗਲ ਪਰਬਤ ਪਾਰ ਪਰੇ,
ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੀ ਸਾਧ ਸੰਗਤ ਹੈ ਇਹਦੀ ਮਹਾਨਤਾ ਦਰਸਾਓ, ਕਿਉਂਕਿ ਸਾਧ ਸੰਗਤ ਦੀ ਬੜੀ ਵਿਸ਼ੇਸ਼ਤਾ ਗੁਰਬਾਣੀ ਅੰਦਰ ਥਾਂ ਥਾਂ ਤੇ ਸਤਿਗੁਰੂ ਪਾਤਸ਼ਾਹ ਨੇ ਅੰਕਿਤ ਕੀਤੀ ਹੈ। ਮੇਰੇ ਮਾਧਵ ਜੀ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਇਸ ਲਈ ਸਾਧ ਸੰਗਤ ਦੀ ਵਿਸ਼ੇਸ਼ਤਾ ਕੀ ਹੈ, ਕਿਸ ਵਾਸਤੇ ਸਤ ਸੰਗਤ ਕਰਨੀ ਚਾਹੀਦੀ ਗੁਰਸਿੱਖ ਨੂੰ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਧ ਸੰਗਤ ਦੀ ਮਹਿਮਾ ਦਰਸਾਉਂਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ। ਜਿਹੜੇ ਵੀ ਗੁਰੂ ਦੀ ਸਾਧ ਸੰਗਤ ਦੇ ਵਿੱਚ ਆ ਗਏ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਸਾਧੂ ਪੂਰਨ ਸਤਿਗੁਰੂ। ਸਾਧੂ ਦਾ ਅਰਥ ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ, ਜਿਹਦਾ ਆਪਣਾ ਕਾਰਜ ਪੂਰਾ ਹੋ ਗਿਆ ਪਰਮਾਤਮਾ ਨਾਲ ਮਿਲਣ ਦਾ, ਦੂਸਰੇ ਨੂੰ ਮਿਲਾਉਣ ਵਾਸਤੇ ਪਰਉਪਕਾਰ ਵਾਸਤੇ ਦੌੜਿਆ ਫਿਰਦਾ, ਉਹਨੂੰ ਸਾਧੂ ਕਹਿੰਦੇ ਨੇ। ਗੁਰ ਤੇ ਸਾਡੇ ਪਰਮੇਸ਼ਵਰ ਰੂਪ ਨੇ ਗੁਰੂ ਦਾ ਤੇ ਕਾਰਜ ਪੂਰਾ ਕੀ ਹੋਣਾ ਉਹ ਤੇ ਸਾਡੇ ਕਾਰਜ ਪੂਰੇ ਕਰਨ ਵਾਲੇ ਨੇ ਜਿਹੜਾ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਦਾ ਹੈ ਗੁਰੂ ਦੇ ਬਚਨਾਂ ਦੇ ਅਨੁਸਾਰੀ ਹੋ ਕੇ ਜੀਵਨ ਬਣਾਉਂਦਾ ਉਹਨੂੰ ਸਾਧੂ ਕਹਿੰਦੇ ਨੇ ਸਾਧ ਨਾਮ ਨਿਰਮਲ ਤਾਂ ਕਿ ਕਰਮ ਜੀ ਦੇ ਕਰਮ ਉਜਲੇ ਨੇ ਗੁਰਬਾਣੀ ਅਨੁਸਾਰ ਆਪਣੇ ਕਰਮ ਬਣਾਉਂਦਾ ਕਰਮ ਕਰਦਾ ਉਹਨੂੰ ਸਾਧੂ ਕਿਹਾ ਗੁਰਬਾਣੀ ਨੇ ਮਹਿਮਾ ਸਾਧੂ ਸੰਗ ਕੀ ਸੁਣਹ ਮੇਰੇ ਮੀਤ ਐਸੇ ਗੁਰੂ ਦੇ ਪਿਆਰੇ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਦੂਸਰਿਆਂ ਨੂੰ ਜੋੜਨ ਵਾਲਿਆਂ ਦੀ ਜਿਹੜੀ ਐਸੀ ਮਹਿਮਾ ਹੈ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸੁਣੋ ਭਾਈ ਕੀ ਕੁਝ ਪ੍ਰਾਪਤ ਹੋ ਜਾਂਦਾ ਐਸੇ ਗੁਰਮੁਖਾਂ ਦੀ ਸੰਗਤ ਵਿੱਚੋਂ ਪਿੰਗਲ ਪਰਬਤ ਪਾਰ ਪਰੇ ਜਿਹੜੇ ਪਿੰਗਲੇ ਮਨੁੱਖ ਨੇ ਲੂਲੇ ਕੋਈ ਲੰਗੜੇ ਪੁਰਸ਼ ਨੇ ਜਿਨ੍ਹਾਂ ਦੀਆਂ ਲੱਤਾਂ ਚੱਲਣ ਤੋਂ ਅਸਮਰੱਥ ਹਨ ਇੱਕ ਕਦਮ ਇੱਕ ਪਲਾਂਗ ਵੀ ਨਹੀਂ ਪੁੱਟ ਸਕਦੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆ ਜਾਂਦੇ ਨੇ ਉਹੀ ਪਿੰਗਲੇ ਬੰਦੇ ਪਰਬਤ ਪਹਾੜਾਂ ਤੋਂ ਵੀ ਪਾਰ ਪਰੇ ਪਾਰ ਲੰਘ ਜਾਂਦੇ ਨੇ ਪਹਾੜ ਵੀ ਪਾਰ ਕਰਵਾ ਦਿੰਦਾ ਪਰਮੇਸ਼ਵਰ ਉਹਨਾਂ ਨੂੰ ਜੇ ਵੇਖਿਆ ਜਾਵੇ ਨਜ਼ਰ ਮਾਰ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਸੌ ਸੁਹਾਗਣ ਪਖੰਡੀ ਦੇ ਡੇਰੇ ਤੇ ਗਏ ਨੇ ਇਹ ਪਖੰਡ ਕਰਦਾ ਸੀ ਬੇਵਿਚਾਰ ਕਰਦਾ ਸੀ ਤੇ ਉਸ ਵੇਲੇ ਇਹਦੇ ਚੇਲਿਆਂ ਨੇ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਬਾਲੇ ਮਰਦਾਨੇ ਨੂੰ ਅੰਦਰ ਨਾ ਜਾਣ ਦਿੱਤਾ ਬੜਾ ਇਕੱਠ ਸੀ ਮੇਲਾ ਲੱਗਿਆ ਹੋਇਆ ਸੀ ਦਰਵਾਜ਼ੇ ਤੇ ਪਰੰਤੂ ਗੁਰੂ ਨਾਨਕ ਸਾਹਿਬ ਜੀ ਜਾਣ ਲੱਗੇ ਕਹਿ ਗਏ ਭਾਈ ਇੱਥੇ ਪਖਾਂਡੀ ਹੈ ਚੱਲ ਮਰਦਾਨਿਆਂ ਇੱਥੇ ਕੀ ਲੈਣਾ ਹੈ ਥੋੜੀ ਦੂਰ ਗਏ ਗੁਰੂ ਨਾਨਕ ਸਾਹਿਬ ਜੀ ਮੇਲੇ ਵਿੱਚ ਇਸ ਤਰ੍ਹਾਂ ਦੀ ਲੜਾਈ ਹੋਈ ਝੰਡੇ ਪੁੱਟ ਦਿੱਤੇ ਉਹਨਾਂ ਨੇ ਦਰਵਾਜ਼ੇ ਤੋੜ ਕਰਕੇ ਸੌ ਸੁਹਾਗਣ ਨੂੰ ਬੇਵਿਚਾਰ ਕਰਦੇ ਨੂੰ ਬਾਹਰ ਪਕੜ ਕਰਕੇ ਕੱਢਿਆ ਤੇ ਇਸ ਦੀ ਬੜੀ ਫਿਰ ਉਸ ਵੇਲੇ ਭੰਡੀ ਹੋਣਾ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਇੱਕ ਸਾਲ ਤੋਂ ਬਾਅਦ ਫਿਰ ਆਏ ਨੇ ਚੱਲ ਕਰਕੇ ਜਿਸ ਮਾਤਾ ਦੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਆਸਣ ਲਾਏ ਸੀ ਜਦੋਂ ਪਹਿਲੀ ਵਾਰ ਆਏ ਉੱਥੇ ਇੱਕ ਜਿਹੜਾ ਪਿੰਗਲਾ ਪੁਰਖ ਸੀ ਉਹਦਾ ਸਤਿਗੁਰਾਂ ਨੇ ਪਿੰਗਲ ਪੁਣਾ ਦੂਰ ਕੀਤਾ ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਾਣ ਲੱਗੇ ਤੇ ਇਹ ਪਿੰਗਲਾ ਕਹਿੰਦਾ ਸਤਿਗੁਰੂ ਤੁਸਾਂ ਬਹੁਤ ਪਰਉਪਕਾਰ ਕੀਤਾ ਮੇਰਾ ਪਿੰਗਲਾ ਪੁਣਾ ਦੂਰ ਕਰ ਦਿੱਤਾ ਮੈਨੂੰ ਤੰਦਰੁਸਤੀਆਂ ਦੇ ਦਿੱਤੀਆਂ ਸਤਿਗੁਰੂ ਕਹਿੰਦੇ ਨਹੀਂ ਭਾਈ ਅਸੀਂ ਨਹੀਂ ਕੀਤਾ ਜੇ ਕੋਈ ਪੁੱਛੇਗਾ ਕਹਿ ਦੇਣਾ ਇਹ ਸੌ ਸੁਹਾਗਣ ਨੇ ਕੀਤਾ ਹੈ ਗੁਰੂ ਨਾਨਕ ਸਾਹਿਬ ਫਿਰ ਵੀ ਪੜਦੇ ਕੱਜਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਸਾਲ ਤੋਂ ਬਾਅਦ ਫਿਰ ਆਏ ਨੇ ਤੇ ਜਦੋਂ ਉਸ ਮਾਤਾ ਦੇ ਘਰ ਵਿੱਚ ਆ ਕਰਕੇ ਬੈਠੇ ਨੇ ਤੇ ਇਹ ਪਿੰਗਲਾ ਪੁਰਸ਼ ਜਿਹੜਾ ਤੰਦਰੁਸਤੀ ਨੂੰ ਪ੍ਰਾਪਤ ਹੋਇਆ ਸਤਿਗੁਰਾਂ ਦੇ ਚਰਨਾਂ ਤੇ ਆ ਕਰਕੇ ਡਿੱਗਿਆ ਤੇ ਇਹਨੇ ਫਿਰ ਸੌ ਸੁਹਾਗਣ ਨੂੰ ਜਾ ਕੇ ਦੱਸਿਆ ਕਿ ਉਹੀ ਗੁਰੂ ਮੇਰੇ ਪੂਰਨ ਸਤਿਗੁਰੂ ਆਏ ਨੇ ਜਿਨ੍ਹਾਂ ਨੇ ਕਿਰਪਾ ਕਰਕੇ ਮੇਰਾ ਪਿੰਗਲਾ ਪੁਣਾ ਦੂਰ ਕੀਤਾ ਇਹ ਸੌ ਸੁਹਾਗਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਸ ਪੁਰਸ਼ ਦੇ ਨਾਲ ਆਇਆ ਜਦੋਂ ਦਰਸ਼ਨ ਦੀਦਾਰ ਕੀਤੇ ਤੇ ਮਨ ਜਿਹੜਾ ਸੀ ਪ੍ਰਸੰਨ ਹੋ ਗਿਆ ਫਿਰ ਉੱਥੇ ਚਰਨਾਂ ਤੇ ਡਿੱਗ ਕੇ ਖੇਮਾ ਦੀ ਯਾਚਨਾ ਕੀਤੀ ਮਹਾਰਾਜ ਮੈਂ ਤੁਸੀਂ ਮੇਰੇ ਦਰ ਤੇ ਆਏ ਮੇਰੇ ਸੇਵਕਾਂ ਨੇ ਮੇਰੇ ਹੁਕਮ ਨਾਲ ਤੁਹਾਡਾ ਨਿਰਾਦਰ ਕੀਤਾ ਤੇ ਮੇਰਾ ਆਹ ਹਾਲ ਹੋਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੌ ਸੁਹਾਗਣ ਐਸਾ ਪਖੰਡ ਨਹੀਂ ਕਰੀਦਾ ਸਤ ਸੰਗਤ ਕਰਿਆ ਕਰ ਪਰਮਾਤਮਾ ਦੇ ਗੁਣ ਗਾਇਆ ਕਰ ਦੂਸਰੇ ਤੋਂ ਗਵਾਇਆ ਕਰ ਤੈਨੂੰ ਸਹਿਪਤੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਗੁਰੂ ਦੇ ਬਚਨਾਂ ਨਾਲ ਕਿਵੇਂ ਨਾ ਪ੍ਰਾਪਤੀ ਹੋਵੇ ਜੇ ਵੇਖਿਆ ਜਾਵੇ ਤੇ ਸੌ ਸੁਹਾਗਣ ਨੂੰ ਮਿਲਾਉਣ ਵਾਲਾ ਕੌਣ ਸੀ ਉਹ ਪਿੰਗਲਾ ਪੁਰਸ਼ ਜੀ ਨੇ ਗੁਰੂ ਨਾਨਕ ਸਾਹਿਬ ਨੇ ਦਾ ਪਿੰਗਲਾ ਪੁਣਾ ਦੂਰ ਕੀਤਾ ਉਹ ਆਪ ਤੇ ਜੁੜਿਆ ਉਹਨੇ ਸੌ ਸੁਹਾਗਣ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲਾ ਕੇ ਪਰਮਾਤਮਾ ਨਾਲ ਜੋੜ ਦਿੱਤਾ ਬਾਕੀ ਜਿੰਨੇ ਫਿਰ ਚੇਲੇ ਚੱਟਦੇ ਸੌ ਸੁਹਾਗਣ ਦੇ ਸਾਰੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬਣ ਗਏ ਇਹਦਾ ਮੁੱਖ ਕਾਰਨ ਕੀ ਸੀ ਜਿਹੜਾ ਇਹ ਪਿੰਗਲਾ ਪੁਰਸ਼ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਨਾਮ ਮਿਲਾਪ ਕਰਵਾਉਂਦਾ ਤੇ ਸੌ ਸੁਹਾਗਣ ਕਿੱਥੇ ਭਗਤ ਬਣ ਜਾਂਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜੇਕਰ ਕੋਈ ਪ੍ਰਤੱਖ ਜਿਹੜੇ ਪਿੰਗਲੇ ਮਨੁੱਖ ਪਿੰਗਲਾ ਪੁਣਾ ਹੈ ਉਹ ਦੂਰ ਕਰ ਦਿੰਦੇ ਤੇ ਪਿੰਗਲੇ ਵੀ ਪਰਬਤ ਪਹਾੜਾਂ ਤੋਂ ਪਾਰ ਉਤਰ ਜਾਂਦੇ ਨੇ। ਦੂਜਾ ਅਰਥ ਇਹ ਪੰਗਤੀ ਦਾ ਹੈ, ਪਿੰਗਲ ਨਾਮ ਹੈ ਜਿਹੜੇ ਸਾਧਨਾ ਤੋਂ ਸੱਖਣੇ ਨੇ, ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ ਜ਼ਿੰਦਗੀ ਵਿੱਚ, ਜਪ ਤਪ ਦੇ ਪੈਰਾਂ ਤੋਂ ਪਿੰਗਲੇ ਸੱਖਣੇ ਹਨ ਤੇ ਜਦੋਂ ਸਤਿਗੁਰੂ ਦੀ ਸੰਗਤ ਵਿੱਚ ਆ ਜਾਵੇ, ਕੋਈ ਕਮਾਈ ਨਹੀਂ ਕੀਤੀ, ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ ਜ਼ਿੰਦਗੀ ਵਿੱਚ, ਜਦੋਂ ਐਸਾ ਮਨੁੱਖ ਵੀ ਸੰਗਤ ਵਿੱਚ ਆ ਜਾਂਦਾ ਤੇ ਸਤਿਗੁਰੂ ਉਹਨੂੰ ਪਰਬਤ ਪਹਾੜ ਕਿਹੜਾ ਅਗਿਆਨ ਦਾ, ਅਗਿਆਨ ਕਰਕੇ ਸੰਸਾਰ ਤਰਿਆ ਨਹੀਂ ਜਾਂਦਾ। ਸਤਿਗੁਰੂ ਅਗਿਆਨਤਾ ਦੇ ਪਰਬਤ ਪਹਾੜ ਤੋਂ ਸੱਖਣਾ ਜਿਹੜਾ ਹੈ ਐਸੇ ਸਾਧਨਾ ਤੋਂ ਉਹਨੂੰ ਪਾਰ ਕਰ ਦਿੰਦੇ ਨੇ। ਇਹ ਸਾਧ ਸੰਗਤ ਦੀ ਮਹਾਨਤਾ ਵਿਸ਼ੇਸ਼ਤਾ ਹੈ। ਕੋਈ ਵੀ ਆ ਜਾਵੇ ਗੁਰੂ ਦੀ ਸੰਗਤ ਵਿੱਚ, ਸਤਿਗੁਰੂ ਕਿਰਪਾ ਕਰਕੇ ਅਗਿਆਨਤਾ ਦੇ ਪਹਾੜ ਤੋਂ ਪਾਰ ਕਰ ਦਿੰਦੇ ਹਨ।
ਚਤੁਰ ਬਕੀਤਾ
ਇਹ ਖਲ ਨਾਮ ਹੈ ਮੂਰਖਾਂ ਦਾ, ਜਿਹੜੇ ਦੇਸ਼ ਸਮਝ, ਜਿਹਦੀ ਕੋਈ ਮਤ ਬੁੱਧੀ ਅਕਲ ਕੰਮ ਨਹੀਂ ਕਰਦੀ ਹੈ, ਨਾ ਦੁਨਿਆਵੀ ਉਹਨੂੰ ਪਰਮਾਰਥ ਦੀ ਕੋਈ ਸੂਝ ਬੂਝ ਨਹੀਂ ਹੈ, ਦੋਹੇ ਮਤਾਂ ਤੋਂ ਖਾਲੀ ਹੋਵੇ। ਖਲ ਚਤੁਰ ਬਕੀਤਾ ਤੇ ਜਦੋਂ ਗੁਰੂ ਦੀ ਸੰਗਤ ਵਿੱਚ ਖਲ ਮੂਰਖ ਬੰਦਾ ਵੀ ਆ ਜਾਵੇ, ਉਹਨੂੰ ਸਤਿਗੁਰੂ, ਚਤੁਰਤ ਦਾ ਅਰਥ ਹੈ ਸਾਧ ਸੰਗਤ ਦੀ ਉਚਾਰਨ ਕਰਨ ਵਾਲਾ ਬਕਤਾ, ਉਹਨੂੰ ਬਣਾ ਦਿੰਦੇ ਨੇ। ਚਤੁਰ ਬਕੀਤਾ, ਬਕੀਤਾ ਦਾ ਅਰਥ ਹੁੰਦਾ ਬਕਤਾ ਤੇ ਚਤੁਰ ਦਾ ਅਰਥ ਸਿਆਣਾ। ਮੂਰਖਾਂ ਨੂੰ ਵੀ ਸਿਆਣਪਤਾ ਦੇ ਦਿੰਦੇ ਨੇ, ਜਿਵੇਂ ਅੱਠਵੀਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੰਜੋਖਰਾ ਸਾਹਿਬ ਦੀ ਧਰਤੀ ਤੇ ਗਏ ਨੇ। ਇੱਥੇ ਲਾਲ ਚੰਦ ਜਿਹੜਾ ਸੀ ਇਹ ਬ੍ਰਾਹਮਣ ਹੰਕਾਰੀ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਇਹਨੇ ਆਪਣੀ ਵਿਦਿਆ ਦਾ ਮਾਣ ਉੱਥੇ ਜ਼ਾਹਰ ਕੀਤਾ ਕਿ ਨਾਮ ਤਾਂ ਬੜਾ ਵੱਡਾ ਹਰਿਕ੍ਰਿਸ਼ਨ ਰਖਵਾ ਲਿਆ, ਸਾਡੇ ਕ੍ਰਿਸ਼ਨ ਜੀ ਤੋਂ ਵੀ ਵੱਡਾ ਨਾਮ ਹੈ, ਕਦੇ ਗੀਤਾ ਵੀ ਪੜ੍ਹੀ ਹੈ। ਸਤਿਗੁਰਾਂ ਤੇ ਜਦੋਂ ਤਰਕ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲਾਲ ਚੰਦ ਇਸ ਤਰ੍ਹਾਂ ਕਰ, ਜਿਹੜਾ ਕੋਈ ਨਗਰ ਦੇ ਵਿੱਚ ਮੂਰਖ ਹੋਵੇ, ਗੂੰਗਾ ਹੋਵੇ, ਅੰਧਲਾ ਤੇ ਬਹਿਰਾ ਹੋਵੇ, ਉਹਨੂੰ ਸਾਡੇ ਪਾਸ ਲਿਆਓ। ਤੇ ਉਹ ਨਗਰ ਦੇ ਵਿੱਚੋਂ ਜਾ ਕਰਕੇ ਫਿਰ ਸੱਜੇ ਜਿਹੜਾ ਸੀ ਇਹਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਨਮੁਖ ਲਿਆ ਕੇ ਬਿਠਾ ਦਿੱਤਾ। ਸਤਿਗੁਰਾਂ ਨੇ ਆਪਣੇ ਕਰ ਕਮਲਾਂ ਵਿੱਚ ਪਕੜੀ ਹੋਈ ਛਟੀ ਜਦੋਂ ਇਸ ਸੱਜੂ ਦੇ ਸਿਰ ਤੇ ਰੱਖੀ, ਇਹਨੂੰ ਸਾਰੀ ਗੀਤਾ ਸਫੁਰਨ ਹੋ ਗਈ। ਬ੍ਰਾਹਮਣ ਵਿਦਵਾਨ ਪੰਡਿਤ ਨੂੰ ਪੁੱਛਦਾ ਹੈ ਕਿ ਪਾਠ ਦਾ ਉਚਾਰਨ ਵੀ ਮੈਂ ਆਪੇ ਕਰਾਂ ਕਿ ਤੂੰ ਕਰੇਂਗਾ? ਜਿੰਨੇ ਅਰਥ ਸੀ ਗੀਤਾ ਦੇ ਕਰ ਕਰਕੇ ਸੁਣਾਏ, ਨਿਹਾਲ ਕਰ ਦਿੱਤਾ। ਇਸ ਲਾਲ ਚੰਦ ਦਾ ਹੰਕਾਰ ਟੁੱਟਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਿੱਖ ਬਣ ਗਿਆ ਜੰਗੂ ਲਾਹ ਕੇ ਇਹਨੇ ਸਿੱਖੀ ਧਾਰਨ ਕਰ ਲਈ ਸੀ। ਸਤਿਗੁਰੂ ਦੀ ਸੰਗਤ ਵਿੱਚ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ, ਕਮਾਈ ਵਾਲਿਆਂ ਦੀ ਸੰਗਤ ਵਿੱਚ ਜਦੋਂ ਕੋਈ ਆ ਜਾਂਦਾ, ਕਿੰਨਾ ਵੀ ਉਹ ਖਲ ਮੂਰਖ ਕਿਉਂ ਨਾ ਹੋਵੇ, ਉਹਨੂੰ ਚਤੁਰ ਸਿਆਣਪਤਾ ਆ ਜਾਂਦੀ ਤੇ ਬਕੀਤਾ ਕਹਿੰਦੇ ਉਹ ਬਕਤਾ ਬਣ ਜਾਂਦਾ ਹੈ। ਜਿਸ ਨੂੰ ਸਾਧ ਸੰਗਤ ਦੀ ਦੁਨਿਆਵੀ ਕੋਈ ਇਸ ਤਰ੍ਹਾਂ ਦੀ ਮਤ ਬੁੱਧ ਨਹੀਂ ਹੈ, ਧੰਦੇ ਕਰਨ ਦੀ ਦੁਨਿਆਵੀ ਵੀ ਮਤ ਆ ਜਾਂਦੀ, ਅਕਲ ਆ ਜਾਂਦੀ ਹੈ ਤੇ ਪਰਮਾਰਥ ਦੇ ਰਸਤੇ ਦੀ ਸੂਝ ਬੂਝ ਵੀ ਮਿਲ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਉਹਨਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਉਣ ਨਾਲ ਮੂਰਖ ਬੰਦੇ ਵੀ ਚਤੁਰ ਹੋ ਜਾਂਦੇ, ਬਖਤੇ ਬਣ ਜਾਂਦੇ ਹਨ।
ਅੰਦੇਲੇ ਤ੍ਰਿਭਾਵਨ ਸੂਝਿਆ,
ਜਿਹੜਾ ਅੰਨਾ ਪੁਰਸ਼ ਹੈ ਜਿਹਨੂੰ ਸੂਰਮਾ ਕਿਹਾ ਜਾਂਦਾ, ਨੇਤਰਾਂ ਦੀ ਜੋਤ ਜਿਹਨੂੰ ਨਹੀਂ ਮਿਲੀ ਹੈ, ਉਹ ਕਿਤੇ ਗੁਰੂ ਦੀ ਸੰਗਤ ਦੇ ਵਿੱਚ ਆ ਜਾਵੇ, ਤ੍ਰਿਭਾਵਨ ਸੂਝਿਆ, ਉਹਨੂੰ ਤਿੰਨੇ ਭਵਨਾਂ ਦੀ ਸੋਝੀ ਹੋ ਜਾਂਦੀ, ਤਿੰਨੇ ਲੋਕਾਂ ਦਾ ਗਿਆਨ, ਔਲੇ ਵਾਂਗ ਜਿਵੇਂ ਹੱਥ ਦੀ ਤਲੀ ਤੇ ਔਲੇ ਦਾ ਗਿਆਨ ਹੈ, ਹਸਤਾਮਲ ਗਿਆਨ ਹੋ ਜਾਂਦਾ ਉਸ ਨੂੰ। ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੈਂਥਲ ਜ਼ਿਲ੍ਹੇ ਦੇ ਅੰਦਰ ਹਰਿਆਣੇ ਵਿੱਚ ਕਰੇ ਪਿੰਡ ਵਿੱਚ ਗਏ ਨੇ, ਇੱਥੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਜਿਹੜਾ ਸੀ ਪਿੰਗਲਾ ਤੇ ਅੰਨਾ ਪੁਰਸ਼ ਸਤਿਗੁਰਾਂ ਦੇ ਚਰਨਾਂ ਵਿੱਚ ਰਿੜ ਰਿੜ ਕਰਕੇ ਪਹੁੰਚਿਆ। ਇਹਨੇ ਕਿਹਾ ਗੁਰਸਿੱਖਾਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣੀ ਹੋਈ ਸੀ ਸੰਗਤਾਂ ਤੋਂ, ਕਹਿੰਦਾ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜਿਆਂ ਨੂੰ ਹੱਥ ਲਾ ਲੈਣ ਲਿਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜਿਆਂ ਨੂੰ ਇਹਨੇ ਹੱਥ ਲਾਏ, ਚਰਨਾਂ ਦੀ ਜਿਹੜੀ ਧੂੜੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੀਆਂ ਅੱਖਾਂ ਨੇਤਰਾਂ ਤੇ ਮਲਣਾ ਕੀਤੀ, ਉੱਥੇ ਇਹਨੂੰ ਸਮੁੱਚੀ ਦੁਨੀਆਂ ਸਾਹਮਣੇ ਸਖਿਆਤ ਦਿਸਣ ਲੱਗ ਪਈ ਸੀ। ਇਹਦਾ ਜਿਹੜਾ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਨੇਤਰਾਂ ਤੋਂ ਜਿਹੜੀ ਜੋਤ ਖਤਮ ਹੋ ਚੁੱਕੀ ਉਹ ਪ੍ਰਾਪਤ ਹੋ ਗਈ। ਸੂਰਮੇ ਤੋਂ ਇਹਨੂੰ ਸਾਰੀ ਜਿੰਨੀ ਦੀ ਸ੍ਰਿਸ਼ਟੀ ਨਜ਼ਰ ਆਉਣ ਲੱਗ ਪਈ ਸੀ। ਫਿਰ ਇਸ ਨੇ ਕਿਹਾ ਸਤਿਗੁਰੂ ਪਾਤਸ਼ਾਹ ਆਪ ਜੀ ਇਤਨੇ ਸਮਰੱਥ ਹੋ, ਅੰਨਿਆਂ ਨੂੰ ਨਿਗਾਹ ਬਖਸ਼ਣ ਵਾਲੇ ਹੋ, ਕਿਰਪਾ ਕਰੋ ਮੇਰਾ ਪਿੰਗਲਾ ਪੁਣਾ ਵੀ ਦੂਰ ਕਰ ਦਿਓ। ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸੀ, ਕਹਿਣ ਲੱਗੇ ਪੁਰਸ਼ਾ ਇਸ ਸਥਾਨ ਦੇ ਉੱਤੇ ਝਾੜੂ ਪੋਚਾ ਦਿਆ ਕਰ, ਸੇਵਾ ਕਰਿਆ ਕਰ, ਗੁਰੂ ਨਾਨਕ ਸਾਹਿਬ ਪਰਮੇਸ਼ਰ ਭਲੀ ਕਰੇਗਾ, ਤੇਰਾ ਕੋੜ ਪੁਣਾ ਜਿਹੜਾ ਹੈ ਪਿੰਗਲਾ ਪੁਣਾ ਵੀ ਦੂਰ ਹੋ ਜਾਵੇਗਾ, ਇਹਦਾ ਸਾਰਾ ਰੋਗ ਵੀ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਦੂਰ ਹੋ ਗਿਆ। ਤੇ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅੰਧਲੇ ਤਰ ਭਵਨ ਸੂਝਿਆ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਤਾਂ ਅੰਧਲੇ ਜਿਹੜੇ ਅੰਨੇ ਪੁਰਸ਼ ਨੇ ਉਹਨਾਂ ਨੂੰ ਵੀ ਤਰ ਭਵਨ ਤਿੰਨਾਂ ਭਵਨਾਂ ਦੀ ਸੋਝੀ ਗਿਆਤ ਹੋ ਜਾਂਦੀ ਹੈ। ਦੂਜਾ ਅੰਤਰੀਵ ਅਰਥ ਹੈ ਪੰਕਤੀ ਦਾ, ਅੰਧਲੇ ਕਿਹੜੇ ਨੇ ਜਿਨ੍ਹਾਂ ਦੇ ਮਨ ਤੇ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਹੀਂ ਹੈ। ਤੇ ਸਤਿਗੁਰੂ ਦੀ ਜਦੋਂ ਸੰਗਤ ਵਿੱਚ ਆ ਜਾਂਦੇ ਨੇ ਤਾਂ ਸਤਿਗੁਰੂ ਕਿਰਪਾ ਕਰਦੇ ਨੇ ਸੰਗਤ ਦੇ ਵਿੱਚੋਂ ਉਹਨਾਂ ਦੇ ਮਨ ਤੇ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਦੇ ਦਿੰਦੇ ਨੇ। ਤੇ ਜਦੋਂ ਵਿਚਾਰ ਦੀ ਜੋਤ ਦੇ ਦਿੰਦੇ ਫਿਰ ਤਿਰ ਭਵਨ ਸੂਝਿਆ, ਤਿੰਨੇ ਭਵਨਾਂ ਵਿੱਚ ਪਤਾਲ ਲੋਕ ਵਿੱਚ ਵੀ, ਮਾਤ ਲੋਕ ਵਿੱਚ ਵੀ ਤੇ ਦੇਵ ਲੋਕ ਦੇ ਅੰਦਰ ਤਿੰਨਾਂ ਵਿੱਚ ਇੱਕ ਬ੍ਰਹਮ ਪਰਮਾਤਮਾ ਉਹਨਾਂ ਨੂੰ ਸੂਝਿਆ ਸੁੱਝ ਪੈਂਦਾ ਦਿਸ ਪੈਂਦਾ ਹੈ। ਉਹ ਕਹਿੰਦੇ ਤਿੰਨਾਂ ਲੋਕਾਂ ਵਿੱਚ ਹੀ ਪਰਮਾਤਮਾ ਦੀ ਜੋਤ ਹੈ। ਤੇ ਤੀਜਾ ਅਰਥ ਹੈ ਇਹ ਪੰਕਤੀ ਦਾ, ਅੰਧਲੇ ਤਰ ਭਵਨ ਸੂਝਿਆ। ਅੰਧਲੇ ਜਿਹੜੇ ਅੰਨੇ ਪੁਰਸ਼ ਹਨ, ਮਨ ਬੁੱਧੀ ਰੂਪ ਨੇਤਰਾਂ ਤੋਂ ਵਿਚਾਰ ਦੀ ਜੋਤ ਕਰਕੇ ਸੱਖਣੇ ਨੇ, ਜਦੋਂ ਉਹ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ ਤਾਂ ਗੁਰੂ ਸਾਹਿਬ ਕਿਹੋ ਜੀ ਕਿਰਪਾ ਕਰ ਦਿੰਦੇ। ਤਿਰ ਭਵਨ ਦਾ ਅਰਥ ਜਾਗਰਤ, ਸੁਪਨ ਤੇ ਸੁਖੋਪਤ, ਜਿਹੜੀਆਂ ਤਿੰਨ ਅਵਸਥਾ ਦੇ ਵਿੱਚ ਵਿਚਰਨ ਵਾਲਾ ਜੀਵ ਦਾ ਮਨ ਹੈ ਉਹਦੇ ਅੰਦਰ ਇੱਕ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਬ੍ਰਹਮ ਦੀ ਜੋਤ ਉਹਨੂੰ ਭਾਸਦੀ ਹੈ, ਪਰਮਾਤਮਾ ਦੀ ਜੋਤ। ਤਿੰਨੇ ਅਵਸਥਾ 'ਚ ਹੀ ਵੇਖਦਾ ਹੈ, ਤਿੰਨੇ ਲੋਕਾਂ ਵਿੱਚ ਹੀ ਵੇਖਣ ਵਾਲਾ ਹੋ ਜਾਂਦਾ। ਇਹ ਭਾਈ ਗੁਰੂ ਦੇ ਪਿਆਰਿਆਂ ਦੀ ਸਾਧ ਸੰਗਤ ਦੀ ਜਿਹੜੀ ਮਹਿਮਾ ਬਿਆਨ ਕੀਤੀ ਹੈ,
ਭੇਤ ਪੁਨੀਤਾ।
ਜਦੋਂ ਪੁਨੀਤਾ ਦਾ ਅਰਥ ਹੈ ਪੂਰਨ ਸਤਿਗੁਰੂ ਪਵਿੱਤਰ ਗੁਰੂ ਦੇ ਨਾਲ ਆ ਕੇ ਭੇਟ ਕੋਈ ਮਿਲ ਜਾਵੇ ਤਾਂ ਇਹ ਚੀਜ਼ਾਂ ਮਿਲ ਗਈਆਂ, ਤਾਂ ਅਵਸਥਾ ਬਣਦੀਆਂ, ਤਾਂ ਬਖਸ਼ਿਸ਼ਾਂ ਹੁੰਦੀਆਂ ਨੇ। ਜਦੋਂ ਪੂਰੇ ਗੁਰੂ ਨਾਲ ਮਿਲ ਜਾਵੇ, ਪੂਰਾ ਗੁਰੂ ਸਾਡਾ ਪੁਨੀਤ ਪਵਿੱਤਰ ਹੈ। ਪਵਿੱਤਰ ਗੁਰੂ ਨਾਲ ਜੁੜ ਕੇ ਸਿੱਖ ਦਾ ਹਿਰਦਾ ਵੀ ਪੁਨੀਤ ਪਵਿੱਤਰ ਹੋ ਜਾਂਦਾ। ਪੂਰੇ ਗੁਰੂ ਦੀ ਸੰਗਤ ਵਿੱਚ ਆਉਣ ਦਾ ਇਹ ਲਾਭ ਹੋਵੇਗਾ।
ਮਹਿਮਾ ਸਾਧੂ ਸੰਗ ਕੀ,
ਜਿਹੜੇ ਇਹੋ ਜਿਹੇ ਸਾਧੂ ਸਾਧਨਾ ਕਰਨ ਵਾਲੇ, ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਣਾਉਣ ਵਾਲੇ ਗੁਰਸਿੱਖ ਗੁਰਮੁਖ ਪਿਆਰੇ ਨੇ, ਉਹਨਾਂ ਦੀ ਸੰਗਤ ਜਿਹੜੀ ਹੈ ਉਸ ਦੀ ਮਹਿਮਾ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੁਣਨਾ ਕਰੋ
ਮੇਰੇ ਮੀਤਾ।
ਕਿੰਨਾ ਪਿਆਰਾ ਸ਼ਬਦ ਸਤਿਗੁਰੂ ਨੇ ਮੀਤਾ ਵਰਤਿਆ ਹੈ। ਮੀਤਾ ਦਾ ਅਰਥ ਹੈ ਮਿੱਤਰੋ, ਐ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ਮਿੱਤਰੋ, ਤੇ ਤੁਸੀਂ ਐਸੇ ਜਿਹੜੇ ਪੂਰਨ ਗੁਰੂ ਦੀ ਸਾਧ ਸੰਗਤ ਉਹਦੀ ਮਹਿਮਾ ਵਡਿਆਈ ਸੁਣੋ। ਕਿਸੇ ਧਰਮ ਦੇ ਆਗੂ ਨੇ ਆਪ ਨੂੰ ਇਆਲੀ ਕਹਿ ਦਿੱਤਾ, ਮੈਂ ਆਜੜੀ ਹਾਂ, ਤੁਸੀਂ ਮੇਰੀਆਂ ਭੇਡਾਂ ਤੇ ਬੱਕਰੀਆਂ ਹੋ, ਮੈਂ ਤੁਹਾਨੂੰ ਚਰਾਉਣ ਵਾਲਾ ਹਾਂ। ਪਰੰਤੂ ਗੁਰਬਾਣੀ ਅੰਦਰ ਸਤਿਗੁਰੂ ਨੇ ਕਮਾਲ ਹੀ ਕਰ ਦਿੱਤੀ, ਕਿਤੇ ਪਿਤਾ ਮਿੱਤਰ ਸ਼ਬਦ ਕਹਿੰਦੇ ਨੇ, ਕਿਤੇ ਭਾਈ ਸਕੇ ਭਰਾ ਕਹਿ ਕੇ ਸਿੱਖਾਂ ਨੂੰ ਬੁਲਾਉਂਦੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮੇਰੇ ਮਿੱਤਰੋ ਗੁਰਸਿੱਖੋ, ਇਹ ਜਿਹੜੀ ਪੂਰਨ ਗੁਰੂ ਦੇ ਪਿਆਰਿਆਂ ਦੀ ਸਤਿਗੁਰੂ ਦੀ ਮਹਿਮਾ ਹੈ ਸਾਧ ਸੰਗਤ ਦੀ, ਇਹਨੂੰ ਧਿਆਨ ਦੇ ਨਾਲ ਸੁਣਨਾ ਕਰੋ।
ਲਿਖੋਈ ਕੋਟ ਅੱਗ ਹਰੇ,
ਜਿਹੜਾ ਵੀ ਸਾਧ ਸੰਗਤ ਦੇ ਵਿੱਚ ਆ ਜਾਂਦਾ ਉਹਦੀ ਜਿਹੜੀ ਮੈਲ ਹੈ ਲੱਗੀ ਹੋਈ ਉਹ ਖੋਈ ਗਵਾਚ ਜਾਂਦੀ ਹੈ। ਮੈਲ ਕੀ ਹੈ? ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਹੋ। ਪਾਪਾਂ ਦੀ ਜਿਹੜੀ ਅਨੇਕਾਂ ਪ੍ਰਕਾਰ ਦੀ ਸੰਕਲਪਾਂ ਵਿਕਲਪਾਂ ਦੀਆਂ ਮੈਲਾਂ ਮਨ ਨੂੰ ਲੱਗੀਆਂ ਹੋਈਆਂ ਨੇ, ਇਹ ਵੀ ਖੋਈ ਗਵਾਚ ਜਾਂਦੀਆਂ ਲੱਥ ਜਾਂਦੀਆਂ ਨੇ। ਮੈਲ ਖੋਈ ਕੋਟ ਅੱਗ ਹਰੇ, ਤੇ ਕੋਟ ਦਾ ਅਰਥ ਹੈ ਕਰੋੜਾਂ ਹੀ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਅੱਗ ਜਿਹੜੇ ਪਾਪ ਨੇ। ਦੋ ਤਰ੍ਹਾਂ ਦੇ ਪਾਪ ਨੇ, ਇੱਕ ਸਮਾਨ ਪਾਪ ਹੁੰਦੇ ਤੇ ਇੱਕ ਬੱਜਰ ਪਾਪ ਨੇ। ਇਹ ਸਾਰੇ ਹੀ ਹਰੇ ਨਾਸ ਹੋ ਜਾਂਦੇ, ਕੱਟੇ ਜਾਂਦੇ ਹਨ।
ਨਿਰਮਲ ਭਏ ਚੇਤਾ,
ਗੁਰੂ ਦੇ ਸਿੱਖਾਂ ਦੇ ਚੇਤਾ ਜਿਹੜੇ ਚਿੱਤ ਹਨ, ਚਿੱਤ ਦਾ ਕੰਮ ਹੁੰਦਾ ਚਿਤਵਨੀ ਕਰਨੀ, ਮਨ ਦਾ ਕੰਮ ਹੁੰਦਾ ਫੁਰਨੇ ਸੰਕਲਪ ਪੈਦਾ ਕਰਨੇ, ਤੇ ਬੁੱਧੀ ਦਾ ਕੰਮ ਹੁੰਦਾ ਚੰਗੀ ਤੇ ਮੰਦੀ ਵਿਚਾਰ ਜੀਵ ਨੂੰ ਦੇਣੀ। ਇੱਥੇ ਚੇਤਾ ਸ਼ਬਦ ਜਿਹੜਾ ਚਿੱਤ ਹੈ, ਚਿਤਵਨੀਆਂ ਪੈਦਾ ਕਰਨ ਵਾਲਾ, ਉਹ ਵੀ ਨਿਰਮਲ ਉਜਲਾ ਬਣ ਜਾਂਦਾ ਉਜਲੇ ਚਿੱਤ ਵਿੱਚ। ਫਿਰ ਜਿਹੜੀ ਚੇਤਵਨੀ ਹੈ ਉਹ ਵੀ ਉਜਲੀ ਪਾਵਨ ਪਵਿੱਤਰ ਬਣ ਜਾਂਦੀ ਹੈ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ,
ਐਸੀ ਭਗਤ ਗੋਬਿੰਦ ਕੀ,
ਜਿਹੜਾ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਗੋਬਿੰਦ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ, ਤੇ ਉਹਦੀ ਜਿਹੜੀ ਭਗਤੀ ਉਹ ਇਸ ਤਰ੍ਹਾਂ ਦੀ ਹੈ। ਭਗਤੀ ਪਰਮਾਤਮਾ ਵਾਹਿਗੁਰੂ ਦੀ ਕਿਸ ਤਰ੍ਹਾਂ ਦੀ ਹੈ? ਅੱਗੇ ਸਤਿਗੁਰੂ ਉਚਾਰਨ ਕਰਦੇ ਹਨ,
ਪੀਤ ਹਸਤੀ ਜੀਤਾ,
ਜਿਨ੍ਹਾਂ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਪਰਮਾਤਮਾ ਵਾਹਿਗੁਰੂ ਜੀ ਦੀਆਂ, ਉਹਨਾਂ ਨੇ ਸਾਧ ਸੰਗਤ ਵੀ ਫਿਰ ਕੀਟ ਕਹੀਏ ਕੀੜੀ ਦੀ ਨਿਆਈ ਹੋ ਕਰਕੇ ਨਿਮਰਤਾ ਵਾਲੇ ਬਣ ਗਏ। ਤੇ ਫਿਰ ਹਸਤੀ ਦਾ ਅਰਥ ਹਾਥੀ ਦੀ ਨਿਆਈ, ਹੰਕਾਰ ਉਹਨਾਂ ਨੇ ਜਿੱਤ ਲਿਆ। ਜਾਂ ਭਗਤੀ ਕਰਨ ਵਾਲੇ ਪ੍ਰਤੱਖ ਵੀ ਗੁਰੂ ਦੇ ਪਿਆਰੇ, ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬਾਂ ਪਿਲਾ ਕਰਕੇ ਮੱਥੇ ਤੇ ਤਵੀਆਂ ਵੰਨ ਕਰਕੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਉੱਪਰ ਹਮਲਾ ਕਰਨ ਵਾਸਤੇ, ਦਰਵਾਜ਼ੇ ਤੋੜਨ ਵਾਸਤੇ ਭੇਜਿਆ ਸੀ। ਤਲਵਾਰ ਜਿਹੜਾ ਖੰਡਾ ਸੀ, ਦੋ ਧਾਰਾ ਉਹਦੀ ਸੁੰਡ ਦੇ ਨਾਲ ਬੰਨਿਆ ਗਿਆ, ਉਹਦਾ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਦੁਨੀ ਚੰਦ ਦਾ ਨਾਮ ਲਿਆ। ਇਹ ਰਾਤ ਨੂੰ ਕੰਧ ਟੱਪ ਕੇ ਭੱਜ ਗਿਆ ਸੀ। ਕਹਿੰਦਾ, ਸਤਿਗੁਰੂ ਬੰਦਿਆਂ ਨਾਲ ਤੇ ਲੜੀਏ, ਕਦੇ ਬੰਦਾ ਹਾਥੀ ਨਾਲ ਵੀ ਲੜਦਾ ਵੇਖਿਆ? ਤੇ ਸਤਿਗੁਰੂ ਕਲਗੀਆਂ ਵਾਲੇ ਗਰੀਬ ਨਵਾਜ ਦੀਵਾਨ ਵਿੱਚ ਅੰਮ੍ਰਿਤ ਵੇਲੇ ਬੈਠੇ ਨੇ, ਤੇ ਉੱਥੇ ਭਾਈ ਬਚਿੱਤਰ ਸਿੰਘ ਜੀ ਲਾਡਲੇ ਗੁਰੂ ਦੇ ਪਿਆਰੇ ਗੁਰਸਿੱਖ, ਭਗਤੀ ਕਰਨ ਵਾਲੀ, ਸੇਵਾ ਤੇ ਸਿਮਰਨ ਕਰਨ ਵਾਲੀ ਪਾਵਨ ਆਤਮਾ ਉੱਠੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ, ਜੇ ਆਪ ਜੀ ਬਖਸ਼ਿਸ਼ ਕਰ ਦੇਵੋ, ਇੱਕ ਪਹਾੜੀਆਂ ਦਾ ਹਾਥੀ ਕੀ, ਮੈਂ ਤਾਂ ਇੰਦਰ ਦੀ ਇੰਦਰਪੁਰੀ ਵਿੱਚ ਜਾ ਕੇ ਐਰਾਵਤ ਹਾਥੀ ਵੀ ਚੁੱਕ ਲਿਆ ਵਾ ਉਹਨੂੰ ਨੇਜੇ ਤੇ ਤੰਗ ਕਰਕੇ। ਸਤਿਗੁਰਾਂ ਨੇ ਥਾਪੜਾ ਦਿੱਤਾ ਤੇ ਨਾਗਨੀ ਵਰਸ਼ਾ ਬਖਸ਼ਿਆ, ਤੇ ਥਾਪੜੇ ਵਿੱਚ ਹੀ ਬਖਸ਼ਿਸ਼ਾਂ ਕਰ ਦਿੱਤੀਆਂ। ਫਿਰ ਕਿਵੇਂ ਜਾ ਕਰਕੇ ਤਵੀਆਂ ਨੂੰ ਚੀਰਦੀ ਹੋਈ ਨਾਗਨੀ ਜਿਹੜੀ ਮੱਥੇ ਵਿੱਚ ਧਸਾਈ, ਤੇ ਜਦੋਂ ਉਹਨੂੰ ਗੇੜਾ ਦੇ ਕੇ ਬਾਹਰ ਖਿੱਚਿਆ ਨਾਗਨੀ ਨੂੰ, ਤੇ ਨਾਲ ਹੀ ਖੂਨ ਦੇ ਫੁਹਾਰੇ ਚੱਲ ਪਏ। ਆਪਣੀ ਸੈਨਾ ਨੂੰ ਵੱਢਦਾ ਮਾਰਦਾ ਲਤਾੜਦਾ ਹਾਥੀ ਮਗਰ ਨੂੰ ਭੱਜਿਆ, ਆਪਣੀ ਸੈਨਾ ਹੀ ਵੱਢਣੀ ਸ਼ੁਰੂ ਕਰ ਦਿੱਤੀ ਸੀ। ਇਹ ਬਖਸ਼ਿਸ਼ ਕਿਹਦੇ ਹੈ? ਕਲਗੀਆਂ ਵਾਲੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਦਿੱਤਾ ਹੋਇਆ। ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਭਗਤੀ ਕੀਤੀ, ਜਿਹਨੇ ਸਿਮਰਨ ਕੀਤਾ ਜ਼ਿੰਦਗੀ ਵਿੱਚ, ਜਿਹਨੇ ਸੇਵਾ ਕੀਤੀ ਗੁਰੂ ਦੇ ਚਰਨਾਂ ਵਿੱਚ ਰਹਿ ਕਰਕੇ, ਉਹ ਤਾਂ ਫਿਰ ਸਾਧ ਸੰਗਤ ਚਾਹੇ ਕੀੜੀ ਵਰਗਾ ਹਲਕਾ ਫੁਲਕਾ ਸਰੀਰ ਕਿਉਂ ਨਾ ਹੋਵੇ, ਸਰੀਰਾਂ ਨਾਲ ਨਹੀਂ ਕੁਝ ਹੋਇਆ ਕਰਦਾ। ਸਰੀਰ ਤਾਂ ਦੁਨੀ ਚੰਦ ਦਾ ਹਾਥੀ ਨਾਲੋਂ ਵੀ ਬੜਾ ਮਜ਼ਬੂਤ ਬਣਿਆ ਹੋਇਆ ਸੀ। ਬੜਾ ਉਹਨੇ ਕੜਾਹ ਪ੍ਰਸ਼ਾਦ ਖਾ ਖਾ ਕੇ, ਗੁਰੂ ਘਰ ਦਾ ਲੰਗਰ ਖਾ ਕੇ ਸਰੀਰ ਬੜਾ ਪਾਲਿਆ ਹੋਇਆ ਸੀ। ਤੇ ਭਾਈ ਬਚਿੱਤਰ ਸਿੰਘ ਜਿਹੜਾ ਸੀ ਹਲਕੇ ਸਰੀਰ ਦਾ ਸਮੱਧਰ ਕੱਦ ਦਾ ਗੁਰਸਿੱਖ ਪਿਆਰਾ ਤੇ ਇਹਨੇ ਫਿਰ ਹਾਥੀ ਦੇ ਮੱਥੇ ਫੋੜ ਦਿੱਤੇ ਨਾਗਣੀਆਂ ਦੇ ਨਾਲ ਇਹ ਭਗਤੀ ਦਾ ਪ੍ਰਤਾਪ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਐਸੀ ਭਗਤ ਗੋਬਿੰਦ ਕੀ ਪਰਮੇਸ਼ਵਰ ਵਾਹਿਗੁਰੂ ਦੀ ਭਗਤੀ ਦਾ ਐਸਾ ਪ੍ਰਤਾਪ ਹੈ ਕਿ ਕੀਟ ਹਸਤੀ ਜੀਤਾ ਕੀਟ ਕੀੜੀ ਦੀ ਨਿਆਈ ਜਿਹੜਾ ਨਿਮਰਤਾ ਵਿੱਚ ਆ ਕੇ ਭਗਤੀ ਕਰਦਾ ਉਹ ਹਾਥੀ ਦੀ ਨਿਆਈ ਹੰਕਾਰ ਨੂੰ ਜੀਤਾ ਜਿੱਤ ਲੈਂਦਾ ਹੈ।
ਜੋ ਕੀਨੋ ਆਪਣੋ
ਜਿਹੜਾ ਜਿਹੜਾ ਵੀ ਗੁਰੂ ਦਾ ਪਿਆਰਾ ਗੁਰਸਿੱਖ ਸੇਵਾ ਸਿਮਰਨ ਭਾਉ ਭਗਤੀ ਵਾਲਾ ਆਪਣਾ ਬਣਾ ਲਿਆ ਪਰਮਾਤਮਾ ਨੇ
ਅਭੈ ਦਾਨ ਦਿੱਤਾ
ਉਸ ਨੂੰ ਅਭੈਤਾ ਦਾ ਦਾਨ ਜਿਹੜਾ ਹੈ ਨਿਰਭਉ ਦਾ ਦਾਨ ਦੇ ਦਿੱਤਾ ਸਾਰੇ ਡਰ ਪਰਮਾਤਮਾ ਉਸ ਦੇ ਚੁੱਕ ਦਿੰਦਾ ਦੂਰ ਕਰ ਦਿੰਦਾ
ਸਿੰਘ ਬਿਲਾਈ ਹੋ ਗਏ
ਜਿਹੜਾ ਸਿੰਘ ਨਾਮ ਹੈ ਸ਼ੇਰ ਦਾ ਭਗਤੀ ਵਾਲੇ ਦੇ ਸਾਹਮਣੇ ਸ਼ੇਰ ਦੀ ਬਲਾਈ ਦਾ ਅਰਥ ਬਿੱਲੀ ਹੋ ਜਾਂਦਾ ਹੈ ਤੇ ਜਿਸ ਤਰ੍ਹਾਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਤੇ ਆਪ ਪਰਮੇਸ਼ਵਰ ਰੂਪ ਨੇ ਜਦੋਂ ਪੰਟਾ ਸਾਹਿਬ ਸ਼ੇਰ ਦਾ ਅਸੀਂ ਜਾਂਦੇ ਦਰਸ਼ਨ ਕਰਨ ਵਾਸਤੇ ਉੱਥੇ ਜਿਹੜਾ ਹਾਥੀ ਵਾਹਿਗੁਰੂ ਸ਼ੇਰ ਸੀ ਸਤਿਗੁਰਾਂ ਦੇ ਸਾਹਮਣੇ ਆਪਣੀ ਪੂਛ ਨੂੰ ਹੇਠਾਂ ਸੁੱਟ ਕਰਕੇ ਗੁਰੂ ਦੇ ਸਾਹਮਣੇ ਸਹਿ ਕਰਕੇ ਬੈਠ ਗਿਆ ਸੀ। ਸਤਿਗੁਰੂ ਕਹਿੰਦੇ ਸ਼ਰਮ ਕਰ ਤੂੰ ਸ਼ੇਰ ਹੈ ਆਪਣਾ ਜਿਹੜੀ ਬੜਕ ਮਾਰ ਫਿਰ ਇਹ ਭਵਕ ਮਾਰ ਕੇ ਸਤਿਗੁਰਾਂ ਦੇ ਉੱਪਰ ਆਇਆ ਸੀ ਉੱਥੇ ਸਤਿਗੁਰਾਂ ਨੇ ਸ਼ਿਕਾਰ ਕੀਤਾ ਇਹਦਾ। ਇਹ ਤਾਂ ਸਤਿਗੁਰੂ ਪਾਤਸ਼ਾਹ ਦੇ ਕੌਤਕ ਨੇ ਪਰਮਾਤਮਾ ਦੇ ਰੱਬ ਦੇ ਪਿਆਰੇ ਅਨੇਕਾਂ ਮਹਾਂਪੁਰਸ਼ਾਂ ਨੂੰ ਵੀ ਐਸਾ ਕਰਕੇ ਵਿਖਾ ਦਿੱਤਾ। ਉਦਾਸੀ ਮਹਾਂਪੁਰਖਾਂ ਦੇ ਅੰਦਰ ਸੰਤ ਬਾਬਾ ਨਰਾਇਣ ਦਾਸ ਵੀ ਹੋਏ ਨੇ। ਇਹਨਾਂ ਨੇ ਕੀ ਕੀਤਾ ਜਿਹੜਾ ਸ਼ੇਰ ਸੀ ਇਹਨੂੰ ਜਿਵੇਂ ਅਸੀਂ ਰੇੜੇ ਦੇ ਅੱਗੇ ਕੋਈ ਬਲਦ ਜਾਂ ਖੱਚਰ ਜੋੜ ਕਰਕੇ ਬਸਤੀਆਂ ਲਿਆਉਂਦੇ ਉਹ ਰੇੜੇ ਦੇ ਅੱਗੇ ਸ਼ੇਰ ਨੂੰ ਜੋੜ ਕੇ ਲੱਕੜਾਂ ਢੋਇਆ ਕਰਦੇ ਸੀ ਮੰਦਰਾਂ ਵਾਸਤੇ। ਸੰਤ ਬਾਬਾ ਅਤਰ ਸਿੰਘ ਜੀ ਮਸਤੋਂ ਆਉਣ ਵਾਲੇ ਮਹਾਂਪੁਰਸ਼ ਜੰਗਲ ਵਿੱਚ ਬੰਦਗੀ ਕਰਦਿਆਂ ਸ਼ੇਰਾਂ ਨੇ ਕੋਲ ਬੈਠ ਜਾਣਾ ਤੇ ਗਲ ਵਿੱਚ ਬਾਹਾਂ ਪਾ ਕਰਕੇ ਭਗਤੀ ਕਰੀ ਜਾਣੀ। ਇਹ ਭਗਤੀ ਦਾ ਪ੍ਰਤਾਪ ਹੈ। ਸਿੰਘ ਬੁਲਾਈ ਹੋਏ ਗਏ ਜਿਹੜਾ ਸਿੰਘ ਸ਼ੇਰ ਹੈ ਇਹਦੀ ਬੁਲਾਈ ਬਿੱਲੀ ਬਣ ਜਾਂਦਾ ਹੈ ਤੇ ਸਾਧ ਸੰਗਤ ਜੀ ਦੂਸਰੇ ਪਾਸੇ ਜਿਹੜਾ ਭਗਤੀ ਕਰਦਾ ਉਹਦੇ ਅੰਦਰ ਜਿਹੜਾ ਐਸਾ ਹੰਕਾਰ ਰੂਪੀ ਸ਼ੇਰ ਬੈਠਾ ਸੀ ਉਹ ਬੁਲਾਈ ਦਾ ਅਰਥ ਬਿੱਲੀ ਦੇ ਵਾਂਗ ਸਹਿਮ ਜਾਂਦਾ ਭਗਤੀ ਕਰਕੇ ਉਹ ਫਿਰ ਨਿਮਰਤਾ ਦੇ ਵਿੱਚ ਆ ਕਰਕੇ ਟਿਕ ਜਾਂਦਾ ਹੈ।
ਦੇਖੀਤਾ
ਕਰਨ ਜਿਹੜੇ ਕੱਖ ਹਨ ਇਹ ਸਾਧ ਸੰਗਤ ਜੀ ਸੁਮੇਰ ਪਰਬਤ ਨੂੰ ਰੋਕਦੇ ਹੋਏ ਦੇਖੀਤਾ ਦੇਖੇ ਜਾਂਦੇ ਨੇ ਤੇ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਦਿਖਾ ਦਿੱਤਾ ਸੀ ਵੀ ਕਲਯੁੱਗ ਦਾ ਪ੍ਰਤਾਪ ਕਲਯੁੱਗ ਦਾ ਪ੍ਰਭਾਵ ਇਹੋ ਜਿਹਾ ਹੋਵੇਗਾ। ਵੱਡੇ ਵੱਡੇ ਪਹਾੜ ਤੁਰੇ ਆਉਂਦੇ ਸੀ ਦਰਖਤਾਂ ਨੂੰ ਤੋੜ ਕਰਕੇ ਜਦੋਂ ਰੁਕ ਜਾਂਦੇ ਸੀ ਇੱਕ ਕੱਖ ਦੇ ਨਾਲ ਲੱਗ ਕਰਕੇ ਖੜ ਜਾਂਦੇ ਸੀ। ਕਹਿੰਦੇ ਕੱਖ ਦੇ ਨਿਆਈ ਕਲਯੁੱਗ ਦੇ ਅੰਦਰ ਜੇਕਰ ਪਰਮਾਤਮਾ ਦਾ ਨਾਮ ਕਿਸੇ ਕੋਲ ਕਿਣਕਾ ਮਾਤਰੀ ਹੋਵੇਗਾ ਤੇ ਵੱਡੀਆਂ ਵੱਡੀਆਂ ਜਿਹੜੀਆਂ ਲਹਿਰਾਂ ਨੇ ਮਾਇਆ ਦੀਆਂ ਆਸਾ ਤ੍ਰਿਸ਼ਨਾ ਦੀਆਂ ਇਹ ਜੀਵ ਦਾ ਇੱਕ ਰੋਮ ਵੀ ਡਿੰਗਾ ਨਹੀਂ ਕਰ ਸਕਣਗੀਆਂ। ਕਲਯੁੱਗ ਦੇ ਅੰਦਰ ਕੇਵਲ ਪਰਮਾਤਮਾ ਦੇ ਨਾਮ ਦੀ ਵਿਸ਼ੇਸ਼ਤਾ ਹੋਵੇਗੀ ਤੇ ਕ੍ਰਿਸ਼ਨ ਜੀ ਨੇ ਵਿਖਾਇਆ ਸੀ ਪਾਂਡਵਾਂ ਨੂੰ। ਇਸੇ ਤਰ੍ਹਾਂ ਤ੍ਰਿਣ ਮੇਰ ਦਿਖੀਤਾ ਜਿਹੜੇ ਗੁਰੂ ਦੇ ਪਿਆਰੇ ਸਾਧ ਸੰਗਤ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਦੇ ਹਨ ਭਗਤੀ ਤੋਂ ਪਹਿਲਾਂ ਤੇ ਬੰਦਾ ਸਮੇਰ ਵਰਗਾ ਹੰਕਾਰ ਵਿੱਚ ਆਕੜ ਕੇ ਰਹਿੰਦਾ ਹੈ। ਜਦੋਂ ਭਗਤੀ ਕਰਦਾ ਭਗਤੀ ਕਰਦਿਆਂ ਕਰਦਿਆਂ ਮਨ ਵਿੱਚ ਇੰਨੀ ਕੁ ਨਿਮਰਤਾ ਆ ਜਾਂਦੀ ਕਿ ਉਹਦਾ ਜੀਵਨ ਤ੍ਰਿਣ ਕੱਖਾਂ ਦੇ ਵਾਂਗ ਬੜਾ ਕੋਮਲ ਦਿਖੀਤਾ ਦਿਸਣ ਲੱਗ ਜਾਂਦਾ। ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰਾ ਭਗਤੀ ਦਾ ਪ੍ਰਤਾਪ ਹੈ।
ਰਮ ਕਰਤੇ ਦਮ ਆਡ ਕਉ
ਜਿਹੜੇ ਬੰਦੇ ਅੱਧੀ ਦਮੜੀ ਦੇ ਵਾਸਤੇ ਬੜੀ ਸ਼ਰਮ ਮਿਹਨਤ ਕਰਦੇ ਨੇ ਚੌਵੀ ਘੰਟੇ ਇਸ ਤਰ੍ਹਾਂ ਕਾਰੋਬਾਰ ਧੰਦੇ ਕਰਦੇ ਮਿਹਨਤਾਂ ਮਸ਼ਕਤਾਂ ਕਰਦੇ ਨੇ ਕਿ ਕੁਝ ਮੇਰੇ ਪੱਲੇ ਵਿੱਚ ਆ ਜਾਵੇ। ਦਿਨ ਰਾਤ ਚੌਵੀ ਘੰਟੇ ਜਿਹੜੇ ਆਪਣੇ ਰੁਜ਼ਗਾਰ ਵਾਸਤੇ ਅਨੇਕਾਂ ਤਰ੍ਹਾਂ ਦੇ ਧੰਦੇ ਕਰਦੇ ਹਨ।
ਧਨੀ ਧਨੀਤਾ
ਗੁਰੂ ਦੇ ਸਾਧ ਸੰਗਤ ਵਿੱਚ ਆ ਕੇ ਭਗਤੀ ਕਰ ਲਵੇ ਪਰਮਾਤਮਾ ਦੀ, ਤੇ ਉਹ ਫਿਰ ਜਿਹੜੇ ਅੱਧੀ ਦਮੜੀ ਵਾਸਤੇ ਮਿਹਨਤਾਂ ਕਰਦੇ ਸੀ ਉਹ ਗਣੀ ਧਨੀਤਾ। ਧਨੀਤਾ ਨਾਮ ਹੈ, ਧਨਾੜ ਸ਼ਾਹੂਕਾਰਾਂ ਵਿੱਚ ਗਿਣੇ ਜਾਂਦੇ ਨੇ। ਇਸੇ ਪਾਵਨ ਧਰਤੀ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭਾਈ ਸੋਨਾ ਜੀ ਆਏ ਨੇ। ਛੋਟੀ ਜਿਹੀ ਦੁਕਾਨ ਬਣਾ ਕੇ ਗੁਰੂ ਰਾਮਦਾਸ ਜੀ ਦੇ ਇਸ ਪਾਵਨ ਨਗਰੀ ਵਿੱਚ ਰਹਿਣ ਲੱਗ ਪਏ, ਤੇ ਸਤਿਗੁਰੂ ਪਾਤਸ਼ਾਹ ਨੇ ਕਿੱਡੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਸਮਾਂ ਬੜਾ ਸੀਮਿਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਉਸ ਵੇਲੇ ਤਿੰਨ ਵਰ ਦਿੱਤੇ ਸੀ, ਸੋਨਾ ਸ਼ਾਹ, ਗੁਰੂ ਕਾ ਸ਼ਾਹ, ਬੇਪਰਵਾਹ। ਇਹ ਬਚਨਾਂ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸੋਨੇ ਨੂੰ ਸ਼ਾਹੂਕਾਰੀ ਦੇ ਦਿੱਤੀ, ਬੇਪਰਵਾਹੀ ਦੇ ਦਿੱਤੀ, ਪਰਮਾਤਮਾ ਦੇ ਨਾਮ ਰੰਗ ਵਿੱਚ ਉਹਨੂੰ ਰੰਗ ਦਿੱਤਾ। ਸ਼ਰਮ ਕਰਤੇ ਦਮ ਆ ਡਕੋ, ਦੂਜਾ ਅਰਥ ਹੈ ਇਸ ਪੰਗਤੀ ਦਾ, ਜਿਹੜੇ ਭਾਈ, ਤੇ ਦਮ ਨਾਮ ਹੈ ਸਵਾਸਾਂ ਦਾ, ਜਿਹੜੇ ਆਪਣੇ ਅੱਧੇ ਅੱਧੇ ਸਵਾਸ ਦੇ ਨਾਲ ਥੋੜ੍ਹਾ ਥੋੜ੍ਹਾ ਸਮਾਂ ਹੀ ਪਰਮਾਤਮਾ ਦੀ ਭਗਤੀ ਕਰਦੇ ਨੇ, ਇੰਨਾ ਸਮਾਂ ਨਹੀਂ ਕੱਢ ਸਕਦੇ, ਅੱਧਾ ਸਵਾਸ ਹੀ ਪਰਮਾਤਮਾ ਦੇ ਲੇਖੇ ਲਾਉਂਦੇ ਨੇ, ਤੇ ਉਹਨਾਂ ਨੂੰ ਤੇ ਗਣੀ ਧਨੀਤਾ। ਏਡੇ ਵੱਡੇ ਧਨੀ ਸ਼ਾਹੂਕਾਰ ਕਿਹੜੇ ਨੇ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਮਾਮਾ, ਪਰਵਾਨ ਗਣੀ ਸਹੀ ਇਹ ਆਏ, ਸਫਲ ਤਿੰਨਾ ਕੇ ਕੰਮ। ਉਹਨਾਂ ਮਹਾਂਪੁਰਖਾਂ ਦੀ ਕਤਾਰ ਵਿੱਚ, ਧਨਾੜ ਗੁਰਮੁਖਾਂ ਦੀ ਕਤਾਰ ਵਿੱਚ ਉਹ ਗਣੀਤਾ ਗਿਣੇ ਜਾਂਦੇ ਨੇ, ਜਿਹੜੇ ਥੋੜੇ ਥੋੜੇ ਕਾਰੋਬਾਰ ਵਾਸਤੇ ਸਾਧ ਸੰਗਤ 24 ਘੰਟੇ ਮਿਹਨਤਾਂ ਕਰਦੇ, ਭਗਤੀ ਕਰਕੇ ਉਹ ਸ਼ਾਹੂਕਾਰ ਬਣ ਜਾਂਦੇ, ਜਿਹੜੇ ਅੱਧਾ ਅੱਧਾ ਸਵਾਸ ਵੀ ਪਰਮਾਤਮਾ ਦੇ ਲੇਖੇ ਲਾਉਂਦੇ ਨੇ, ਉਹਨਾਂ ਨੂੰ ਸਤਿਗੁਰੂ ਭਗਤੀ ਦੇ ਖਜ਼ਾਨੇ ਬਖਸ਼ਿਸ਼ ਕਰਕੇ ਧਨੀਤਾ ਸ਼ਾਹੂਕਾਰ ਬਣਾ ਦਿੰਦੇ ਹਨ।
ਵਡਾਈ ਕਹਿ ਸਕੋ,
ਮੈਂ ਕਿਹੜੇ ਆਪਣੇ ਸ਼ਬਦਾਂ ਨਾਲ, ਕਿਹੜੀ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਕਹਿਣੀ ਕਰਾਂ।
ਅੰਤ ਗੁਨੀਤਾ,
ਮੇਰੇ ਮਾਲਕ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਤਾਂ ਬੇਅੰਤ ਅੰਤ ਤੋਂ ਰਹਿਤ ਹੀ ਗੁਨੀਤਾ ਗੁਣ ਹਨ। ਕਿਸੇ ਬੰਦੇ ਵਿੱਚ ਕੋਈ 100 ਗੁਣ ਹੋ ਸਕਦਾ, ਕਿਸੇ ਵਿੱਚ 1000 ਹੋਵੇਗਾ, ਤੇ 1 ਦਾ ਔਗੁਣ ਵੀ ਹਰ ਕਿਸੇ ਵਿੱਚ ਹੁੰਦਾ ਹੈ। ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀ ਹੈ, ਉਹ ਤਾਂ ਪਰਮਾਤਮਾ ਹੀ ਪੂਰਾ ਭੰਡਾਰਾ ਹੈ ਗੁਣਾਂ ਦਾ, ਉਹਦੇ ਗੁਣਾਂ ਦਾ ਅੰਤ ਨਹੀਂ ਆਉਂਦਾ ਹੈ।
ਹਰ ਕਿਰਪਾ ਮੋਹ ਨਾਮ ਦੇਹੋ,
ਬੇਨਤੀ ਕਰੀਏ ਹੇ ਅਕਾਲ ਪੁਰਖ ਪਰਮਾਤਮਾ ਜੀ, ਕਿਰਪਾ ਕਰਕੇ ਮੈਨੂੰ ਆਪਣਾ ਸੱਚਾ ਨਾਮ ਦੇਣਾ ਕਰੋ।
ਨਾਨਕ ਦਰ ਸਰੀਤਾ,
ਆਪ ਜੀ ਦੇ ਦਰ ਦਾ, ਸਰੀਤਾ ਦਾ ਅਰਥ ਹੁੰਦਾ ਹੈ ਗੋਲਾ, ਮੈਂ ਸੇਵਕ ਹਾਂ ਆਪ ਜੀ ਦੇ ਦਾਸ, ਚਰਨਾਂ ਦਾ ਮਹਾਰਾਜ, ਦਰ ਦਾ ਦਾਸ ਹਾਂ, ਲਾਲਾ ਹਾਂ, ਕਿਰਪਾ ਕਰਕੇ ਮੈਨੂੰ ਸੱਚੇ ਨਾਮ ਦੀ ਦਾਤ ਦੇਣੀ ਕਰੋ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਹੁਕਮਨਾਮਾ ਸਾਹਿਬ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਆਓ ਇੱਕ ਸ਼ਬਦ ਜੋ ਲੜੀਵਾਰ ਕਥਾ ਪਾਵਨ ਸਥਾਨਾਂ ਤੇ ਚੱਲ ਰਹੀ, ਕੁਝ ਕੁ ਮਿੰਟਾਂ ਵਿੱਚ ਉਹ ਸ਼ਬਦ ਦੀ ਵਿਚਾਰ ਵੀ ਆਪਾਂ ਸਾਂਝੀ ਕਰ ਲੈਣੀ ਕਰੀਏ ਜੀ।
ਬਿਲਾਵਲ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਸੋਢੇ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਿਲਾਵਲ ਰਾਗ ਦੇ ਅੰਦਰ ਉਚਾਰਨ ਕਰਦੇ ਹਨ।
ਤੇਰੇ ਬ੍ਰਾਹਮਣ ਸੂਦ ਵੈਸ,
ਦੁਨੀਆ ਦੇ ਵਿੱਚ ਪਰਮਾਤਮਾ ਵਾਹਿਗੁਰੂ ਨੇ ਤਾਂ ਭਾਈ ਸਾਰੇ ਜੀਵਾਂ ਨੂੰ ਸਮਾਨਤਾ ਦਿੱਤੀ ਹੈ। ਗੁਰਬਾਣੀ ਕਹਿੰਦੀ ਹੈ, ਏਕ ਪਿਤਾ ਏਕ ਸਕੀਹ ਮੁਬਾਰਕ, ਤੂੰ ਮੇਰਾ ਗੁਰਹਾਈ। ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੋਣ ਕਰਕੇ ਅਸੀਂ ਭਰਾ ਲੱਗਦੇ ਹਾਂ ਸਾਰੇ, ਕੋਈ ਬਗਾਨਾ ਨਹੀਂ, ਕੋਈ ਦੂਸਰਾ ਤੀਸਰਾ ਨਹੀਂ। ਦੁਨੀਆਂ ਵਿੱਚ ਜਿਹੜੀਆਂ ਕੁਝ ਵੰਡੀਆਂ ਪੈ ਗਈਆਂ, ਮੰਨੂ ਸਿਮਰਤੀ ਨੇ ਚਾਰ ਥਾਵਾਂ ਤੇ ਲੋਕਾਂ ਦੀ ਵੰਡ ਕਰ ਦਿੱਤੀ ਸੀ, ਉਹਦੇ ਵਿੱਚ ਖੱਤਰੀ, ਬ੍ਰਾਹਮਣ, ਸੂਦਰ ਤੇ ਵੈਸ ਬਣਾ ਦਿੱਤੇ ਗਏ। ਸਭ ਤੋਂ ਉੱਚਾ ਦਰਜਾ ਉਹਨਾਂ ਨੇ ਦਿੱਤਾ ਸੀ ਸਾਧ ਸੰਗਤ ਜੀ ਬ੍ਰਾਹਮਣਾਂ ਨੂੰ, ਇਹ ਵਿਦਿਆ ਪੜ੍ਹ ਸਕਦਾ, ਬ੍ਰਹਮ ਗਿਆਨ ਦੀ ਤੇ ਪੜ੍ਹਾ ਸਕਦਾ ਹੈ। ਜਿਹੜਾ ਛਤਰੀ ਬੰਦਾ ਧਰਮ ਯੁੱਧ ਕਰੇ, ਗਰੀਬ ਦੀ ਰਾਖੀ ਕਰੇ, ਮਰ ਮਿਟ ਜਾਵੇ ਜੰਗ ਵਿੱਚ, ਇਹ ਵੇਦਾਂ ਦੀ ਵਿਦਿਆ ਨੂੰ ਪੜ੍ਹ ਸਕਦਾ? ਇਹਨੂੰ ਪੜ੍ਹਾਉਣ ਦਾ ਹੱਕ ਨਹੀਂ ਹੈ। ਜਿਹੜਾ ਵੈਸ ਬੰਦਾ ਸੀ, ਇਹ ਦੁਕਾਨਦਾਰੀ ਹੱਟੀ ਭੱਠੀ ਦਾ ਕੰਮ ਕਰਨਾ ਕਰੇ ਤੇ ਇਹ ਵੇਦਾਂ ਦੀ ਵਿਦਿਆ ਨੂੰ ਨਾ ਪੜ੍ਹ ਸਕਦਾ, ਨਾ ਪੜ੍ਹਾ ਸਕਦਾ, ਬੈਠ ਕੇ ਸੁਣ ਸਕਦਾ ਸੀ। ਤੇ ਚੌਥੇ ਨੰਬਰ ਤੇ ਜਿਹੜਾ ਸੂਦਰ ਸੀ, ਪਰਾਏ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਕਰਨਾ, ਗਲੀਆਂ ਨਾਲੀਆਂ ਸਾਫ ਕਰਨੀਆਂ, ਤੇ ਇਹਨੂੰ ਕਹਿ ਦਿੱਤਾ ਸੀ ਕਿ ਤੂੰ ਵੇਦਾਂ ਦੀ ਵਿਦਿਆ ਪੜ੍ਹਨੀ ਸੁਣਨੀ ਤਾਂ ਬੜੇ ਦੂਰ ਦੀ ਗੱਲ ਹੈ, ਪੜ੍ਹਨੀ ਪੜ੍ਹਾਉਣੀ ਤੂੰ ਸੁਣ ਵੀ ਨਹੀਂ ਸਕਦਾ। ਤੇ ਚਾਰੇ ਵਰਨਾਂ ਦੀ ਇਸਤਰੀ ਜਿਹੜੀ ਜਾਤੀ ਸੀ, ਇਹ ਇੱਕ ਵੀ ਕੋਈ ਸੁਰਤੀ ਸਲੋਕ ਵੇਦ ਦਾ ਸੁਣ ਨਹੀਂ ਸਕਦੀ ਸੀ। ਜਿਹੜਾ ਬ੍ਰਾਹਮਣ ਕੋਈ ਨੀਚ ਜਾਤੀ ਵਾਲੇ ਨੂੰ ਉਪਦੇਸ਼ ਦਿੰਦਾ, ਉਹਦੀ ਜ਼ੁਬਾਨ ਕੱਟ ਦਿੰਦੇ ਸੀ। ਨੀਚ ਜਾਤੀ ਵਾਲਾ ਕੋਈ ਸੁਣਦਾ, ਉਹਦੇ ਕੰਨਾਂ ਦੇ ਸਿੱਕਾ ਢਾਲ ਕੇ ਕੰਨ ਬੰਦ ਕਰ ਦਿੱਤੇ ਜਾਂਦੇ ਸਨ। ਇਹ ਹਾਲ ਸਾਡੇ ਨਾਲ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ। ਢੋਲੇ ਮਾਰਗ ਜਿਨ੍ਹਾਂ ਬਿਤਾਇਆ, ਐਸਾ ਗੁਰਬਿਡ ਭਾਗੀ ਪਾਇਆ। ਜਦੋਂ ਗੁਰਬਾਣੀ ਉਚਾਰਨ ਕੀਤੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ ਸੀ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਸ ਗੁਰਬਾਣੀ ਦਾ ਅਧਿਕਾਰ ਸਾਰਿਆਂ ਨੂੰ ਦਿੱਤਾ ਹੈ, ਨਾ ਕਿ ਇਹਦੇ ਵਿੱਚ ਖੱਤਰੀ ਬ੍ਰਾਹਮਣ ਸੂਦਰ ਤੇ ਵੈਸਾਂ ਨੂੰ ਵੱਖੋ ਵੱਖਰੇ ਹੱਕ ਦਿੱਤੇ ਨੇ। ਉਹ ਬਚਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇੱਥੇ ਸਾਨੂੰ ਸਰਵਣ ਕਰਵਾ ਰਹੇ ਨੇ। ਜਿਹੜੇ ਖੱਤਰੀ ਨੇ, ਧਰਮ ਯੁੱਧ ਕਰਨ ਵਾਲੇ ਲੋਕ, ਬ੍ਰਾਹਮਣ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਵੇਦ ਵਿਦਿਆ ਪੜ੍ਹ ਕੇ ਪੜ੍ਹਾ ਸਕਦੇ ਨੇ, ਸੂਦ ਨਾਮ ਸੂਦਰਾਂ ਦਾ, ਜਿਹੜੇ ਪਰਾਏ ਦੇ ਘਰਾਂ ਵਿੱਚ ਜਾ ਕੇ ਕੰਮ ਧੰਦਾ ਕਰਦੇ ਨੇ, ਤੇ ਵੈਸ ਨਾਮ ਜਿਹੜੇ ਹੱਟੀ ਭੱਠੀ ਦਾ ਕੰਮ ਕਰਦੇ ਹਨ।
ਜਾਪੈ ਹਰ ਮੰਤਰ ਜਪੈਨੀ,
ਇਹ ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਦਾ ਗੁਰ ਮੰਤਰ ਹੈ, ਮੂਲ ਮੰਤਰ ਹੈ, ਦਿੱਤਾ ਸਤਿਗੁਰੂ ਜੀ ਨੇ, ਜਪੈਨੀ ਜਪਣੀ ਯੋਗ। ਜਪੈਨੀ ਦਾ ਅਰਥ ਜਿਹੜਾ ਜਪਣੀ ਯੋਗ ਪਰਮਾਤਮਾ ਦਾ ਗੁਰ ਮੰਤਰ ਮੂਲ ਮੰਤਰ ਹੈ। ਕੋ ਜਾਪੈ, ਕੋਈ ਜਪੀ ਜਾਵੇ, ਬ੍ਰਾਹਮਣ ਨੂੰ ਕੋਈ ਰੋਕ ਨਹੀਂ ਹੈ, ਛਤਰੀ ਨੂੰ ਕੋਈ ਰੋਕ ਨਹੀਂ ਹੈ, ਵੈਸ ਨੂੰ ਕੋਈ ਨਹੀਂ, ਸੂਦਰ ਨੂੰ ਕੋਈ ਨਹੀਂ ਰੋਕ ਸਕਦਾ। ਸਾਰਿਆਂ ਨੂੰ ਸਾਂਝਾ ਉਪਦੇਸ਼ ਇਸ ਗੁਰਬਾਣੀ ਨੇ ਦਿੱਤਾ, ਕੋਈ ਵੀ ਭਾਈ ਇਹ ਜਪਣੀ ਯੋਗ ਮੰਤਰ ਨੂੰ ਜਪੀ ਜਾਵੇ।
ਸਤਿਗੁਰ ਪਾਰ ਬ੍ਰਹਮ ਕਰ ਪੂਜੋ,
ਇੱਕ ਬਚਨ ਸਤਿਗੁਰੂ ਕਹਿੰਦੇ, ਗੁਰਸਿੱਖੋ ਯਾਦ ਰੱਖਿਓ, ਤੁਸੀਂ ਜਿਹੜੇ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਨੇ, ਇਹਨਾਂ ਨੂੰ ਪਾਰ ਬ੍ਰਹਮ ਕਰ ਪੂਜੋ। ਪਾਰ ਬ੍ਰਹਮ ਪਰਮੇਸ਼ਵਰ ਰੂਪ ਕਰਕੇ ਪੂਜਣਾ ਕਰਿਓ। ਇਹ ਨਾ ਕਹੋ ਵੀ ਸਤਿਗੁਰੂ ਪਾਤਸ਼ਾਹ ਨੇ ਆਹ ਕਿਵੇਂ ਕਰ ਦਿੱਤਾ, ਉਹ ਕਿਵੇਂ ਕਰ ਦਿੱਤਾ। ਅੱਜ ਜੀਵਨਾਂ ਤੇ ਵੀ ਸ਼ੰਕੇ ਗੁਰੂ ਸਾਹਿਬ ਦੇ ਕੀਤੇ ਜਾਂਦੇ ਨੇ। ਇਤਿਹਾਸ ਦੀ ਭੰਨ ਤੋੜ ਕਰਕੇ ਜੀਵਾਂ ਦੇ ਮਨਾਂ ਵਿੱਚ ਬਹੁਤ ਵੱਡੇ ਭੁਲੇਖੇ ਪਾਏ ਜਾਂਦੇ ਨੇ। ਇਹ ਬਚਨ ਗੁਰੂ ਰਾਮਦਾਸ ਜੀ ਦਾ ਯਾਦ ਰੱਖਿਆ ਕਰੋ। ਬੰਦਾ ਹੋਵੇਗਾ ਤੇ ਇਸ ਲਈ ਕੋਈ ਪੜ੍ਹ ਕਰਕੇ ਅਧਿਆਪਕ ਬਣ ਜਾਂਦਾ, ਟੀਚਰ ਬਣ ਗਿਆ। ਤੇ ਸਾਧ ਸੰਗਤ, ਅੱਜ ਅਸੀਂ ਗੁਰੂ ਨੂੰ ਐਜ ਦਾ ਟੀਚਰ, ਐਜ ਦਾ ਇੱਕ ਅਧਿਆਪਕ ਸਮਝਦੇ ਹਾਂ। ਅਧਿਆਪਕ ਸਾਧ ਸੰਗਤ ਗੁਰੂ ਦੇ ਦਰ ਦੇ ਉੱਤੇ ਆ ਕਰਕੇ ਨੱਕ ਰਗੜ ਕਰਕੇ ਬਖਸ਼ਿਸ਼ਾਂ ਮੰਗਦਾ, ਮੈਨੂੰ ਵਿਦਿਆ ਦਾ ਦਾਨ ਆਵੇ, ਮੈਂ ਚੰਗੇ ਵਿਦਿਆਰਥੀਆਂ ਨੂੰ ਪੜ੍ਹਾ ਕਰਕੇ ਚੰਗੀ ਤਰੱਕੀ ਤੱਕ ਪਹੁੰਚਾਵਾਂ। ਤੇ ਗੁਰੂ ਨੂੰ ਟੀਚਰ ਦੇ ਨਾਲ ਨਹੀਂ ਜੋੜਨਾ ਚਾਹੀਦਾ। ਐਸੇ ਮੇਰੇ ਜਿਹੜੇ ਪੂਜ ਨੇ ਸਤਿਗੁਰੂ ਨੇ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਸਤਿਗੁਰਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਕਰਕੇ ਭਾਈ ਪੂਜਿਆ ਕਰੋ। ਪਾਰ ਬ੍ਰਹਮ ਪਰਮਾਤਮਾ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ।
ਨਿਤ
ਦਾ ਅਰਥ ਹਮੇਸ਼ਾ ਵਾਸਤੇ, ਸੇਵੋ ਸੇਵਨ ਕਰੋ ਗੁਰੂ ਦਾ, ਚਿੰਤਨ ਕਰਿਆ ਕਰੋ, ਦਿਲਸ ਸਭ ਰਹਿਣੀ, ਸਾਰੀਆਂ ਹੀ ਰਹਿਣੀ ਰਾਤਾਂ ਦੇ ਵਿੱਚ, ਸਾਰੇ ਦਿਨਾਂ ਵਿੱਚ ਗੁਰੂ ਗੁਰੂ ਜਪਿਆ ਕਰੋ। ਤੇ ਜਦੋਂ ਜਪੋਗੇ ਫਿਰ ਸਾਰਿਆਂ ਦੀ ਰਹਿਣੀ ਜਿਹੜੀ ਅਵਿਦਿਆ ਦੀ ਰਾਤ ਹੈ ਮਿਟ ਜਾਵੇਗੀ, ਦਿਨਸ ਜਿਹੜਾ ਬ੍ਰਹਮ ਗਿਆਨ ਦਾ ਦਿਨ ਪ੍ਰਗਟ ਹੋ ਜਾਵੇਗਾ।
ਹਰ ਜਨ ਦੇਖੋ ਸਤਿਗੁਰ ਮੈਨੀ,
ਇਹ ਹਰੀ ਦੇ ਜਨ ਪਿਆਰੇ ਗੁਰਸਿੱਖੋ, ਸਤਿਗੁਰੂ ਪਾਤਸ਼ਾਹ ਨੂੰ ਨੈਨੀ ਆਪਣੇ ਪ੍ਰਤੱਖ ਨੇਤਰਾਂ ਦੇ ਨਾਲ ਜਾ ਕੇ ਦਰਸ਼ਨ ਨੂੰ ਦੀਦਾਰ ਕਰਿਆ ਕਰੋ। ਮਨ ਬੁੱਧੀ ਰੂਪ ਨੇਤਰਾਂ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਨੂੰ ਸਾਰਿਆਂ ਦੇ ਅੰਦਰੋਂ ਦੀ ਜੋਤ ਨੂੰ ਤੱਕਿਆ ਕਰੋ।
ਇੱਛੋ ਸੋਈ ਫਲ ਪਾਵੋ।
ਜਦੋਂ ਇਹ ਭਾਵਨਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪਰਮਾਤਮਾ ਵਾਲੀ ਬਣ ਜਾਵੇਗੀ, ਪ੍ਰਗਟ ਗੁਰਾਂ ਕੀ ਦੇਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੋ ਇੱਛੋ ਸੋਈ ਫਲ ਪਾਵੋ, ਜਿਹੜੀ ਜਿਹੜੀ ਇੱਛਾ ਕਰਦੇ ਜਾਵੋਗੇ ਉਹੀ ਧਰਮ ਅਰਥ ਕਾਮ ਤੇ ਮੋਖ ਫਲਾਂ ਨੂੰ ਪਾ ਲਵੋਗੇ।
ਬੋਲੋ ਗੁਰਮਤ ਬਾਣੀ।
ਤੁਸੀਂ ਗੁਰੂ ਦੀ ਮਤ ਸਿੱਖਿਆ ਨੂੰ ਧਾਰਨ ਕਰਕੇ ਬੈਨੀ, ਜਿਹੜੇ ਬਚਨ ਗੁਰੂ ਸਾਹਿਬ ਨੇ ਤੁਹਾਨੂੰ ਕਹੇ ਨੇ ਉਹਨਾਂ ਬਚਨਾਂ ਨੂੰ ਹੀ ਅੱਗੇ ਬੋਲਣਾ ਕਰੋਗੇ। ਹਰੇ ਪਰਮਾਤਮਾ ਵਾਹਿਗੁਰੂ ਦਾ ਨਾਮ ਗੁਰੂ ਵਾਲੇ ਬਣ ਕੇ, ਗੁਰੂ ਦੇ ਮਤੀਏ ਬਣ ਕੇ, ਗੁਰੂ ਦੀ ਸਿੱਖਿਆ ਤੇ ਚੱਲ ਕਰਕੇ ਪਰਮਾਤਮਾ ਦੇ ਭਗਤੀ ਦੇ ਬੋਲ ਬੋਲਿਆ ਕਰੋ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਹਨ।
ਪਾਵ ਚਿੱਤ ਵੀ ਬਹੁ ਤੇਰੇ।
ਜੀਵ ਅਨੇਕਾਂ ਤਰ੍ਹਾਂ ਦੇ ਉਪਾਵ ਜਿਹੜੇ ਯਤਨ ਨੇ ਆਪਣੇ ਮਨ ਦੇ ਅੰਦਰ ਚਿੱਤ ਦੇ ਵਿੱਚ ਚਿਤਵਨੀਆਂ ਕਰਦਾ ਹੈ। ਮੈਨੂੰ ਆਹ ਮਿਲ ਜਾਵੇ, ਮੈਨੂੰ ਇਸ ਤਰ੍ਹਾਂ ਹੋ ਜਾਣਾ ਕਰੇ, ਮੈਂ ਇੱਥੇ ਚੱਲਿਆ ਜਾਵਾਂ, ਅਨੇਕਾਂ ਤਰ੍ਹਾਂ ਦੀਆਂ ਚਿਤਵਨੀਆਂ ਚਿੱਤ ਵਿੱਚ ਜੀਵ ਪੈਦਾ ਕਰਦਾ।
ਹੋਵੇ ਜੇ ਬਾਤ ਹੋਵੇ ਨੀ।
ਪਰੰਤੂ ਹੁੰਦਾ ਉਹ ਹੈ ਜਿਹੜਾ ਕੁਝ ਪਰਮੇਸ਼ਰ ਵਾਹਿਗੁਰੂ ਦੇ ਬਾਤ ਬਚਨਾਂ ਦੇ ਨਾਲ ਹਵੈਨੀ ਹੋਣਾ ਹੈ। ਜਿਹੜਾ ਗੁਰੂ ਨੇ ਬਚਨ ਕਰ ਦਿੱਤਾ ਹਵੈਨੀ ਜ਼ਰੂਰ ਹੋ ਕਰਕੇ ਰਹੇਗਾ। ਪਰਮਾਤਮਾ ਵਾਹਿਗੁਰੂ ਦੇ ਬਚਨਾਂ ਦੇ ਅਨੁਸਾਰ ਉਹ ਕੁਝ ਹੁੰਦਾ ਹੈ ਜਿਹੜਾ ਪਰਮਾਤਮਾ ਨੂੰ ਭਾਉਂਦਾ। ਬੰਦਾ ਤੇ ਕੁਝ ਹੋਰ ਸੋਚਦਾ, ਔਰ ਕੀ ਔਰ ਭਈ, ਤੇ ਇੱਥੇ ਹੋਰ ਦਾ ਕੁਝ ਹੋਰ ਬਣ ਜਾਂਦਾ ਹੈ। ਪਰਮੇਸ਼ਰ ਵਾਹਿਗੁਰੂ ਦਾ ਹੁਕਮ ਨਹੀਂ ਕੋਈ ਮਿਟ ਸਕਦਾ, ਉਹਦੇ ਹੁਕਮ ਨਾਲ ਹੀ ਸਭ ਕੁਝ ਹੋਇਆ ਕਰਦਾ।
ਆਪਣਾ ਭਲਾ ਸਭ ਕੋਈ ਬਾਂਛਾ।
ਦੁਨੀਆਂ ਦੇ ਅੰਦਰ ਆਪਣਾ ਜਿਹੜਾ ਭਲਾ ਹੈ, ਆਪਣੀ ਚੰਗਿਆਈ ਹੈ, ਵੀ ਮੇਰਾ ਆਹ ਕੰਮ ਸਵਰ ਜਾਵੇ, ਇਹ ਤਾਂ ਸਭ ਕੋਈ ਲੋਚਿਆ ਚਾਹੁੰਦਾ ਹੈ। ਹਰ ਕੋਈ ਚਾਹੁੰਦਾ ਵੀ ਮੇਰਾ ਭਲਾ ਹੋ ਜਾਣਾ ਕਰੇ, ਮੇਰੀ ਕਲਿਆਣ ਹੋ ਜਾਵੇ, ਮੈਨੂੰ ਸੁੱਖ ਮਿਲ ਜਾਵੇ।
ਕਰੇ ਜੇ ਮੇਰਾ ਚੇਤਨਾ ਚੇਤਨੀ।
ਪਰੰਤੂ ਪਰਮਾਤਮਾ ਵਾਹਿਗੁਰੂ ਸੋ ਕਰੇ ਉਹ ਕਰਕੇ ਵਿਖਾ ਦਿੰਦਾ ਜਿਹੜੀ ਮੇਰੇ ਚਿੱਤ ਦੇ ਅੰਦਰ ਚੇਤਨੀ ਚੇਤਵਨੀ ਦੇ ਵਿੱਚ ਵੀ ਨਹੀਂ ਗੱਲ ਹੁੰਦੀ ਹੈ। ਇੱਥੇ ਇਹ ਵੀ ਨਹੀਂ ਕੋਈ ਕਹਿ ਸਕਦਾ ਵੀ ਪਰਮਾਤਮਾ ਹੀ ਫਿਰ ਕਰਦਾ ਜੋ ਕੁਝ ਕਰਦਾ, ਮਾੜੇ ਕਰਨ ਵੀ ਉਹੀ ਕਰਾਉਂਦਾ ਤੇ ਚੰਗੇ ਵੀ ਕਰਵਾਉਂਦਾ ਹੈ। ਨਹੀਂ ਭਾਈ, ਜਦੋਂ ਜੀਵ ਦਾ ਜਨਮ ਹੁੰਦਾ ਇਹ ਜਨਮ ਇਹਦੀ ਵਾਸ਼ਨਾ ਦੇ ਵਜੇ ਦਾ ਹੁੰਦਾ ਹੈ। ਜਿੱਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੀ। ਵਾਸ਼ਨਾ ਜਿਹੋ ਜੀ ਹੈ ਤੇ ਵਾਸ਼ਨਾ ਦਾ ਪ੍ਰੇਰਿਆ ਹੋਇਆ ਪਰਮਾਤਮਾ ਮੱਥੇ ਤੇ ਲੇਖ ਲਿਖ ਦਿੰਦਾ। ਬੰਦੇ ਦੀ ਵਾਸ਼ਨਾ ਜਿਹੜੀ ਮੱਥੇ ਦੇ ਚੰਗੇ ਤੇ ਮੰਦੇ ਲੇਖ ਵਾਸ਼ਨਾ ਲਿਖਵਾਉਂਦੀ ਹੈ। ਇਹ ਵਾਸ਼ਨਾ ਜੀਵ ਦੀ ਹੈ, ਨਾ ਕਿ ਪਰਮਾਤਮਾ ਦੀ। ਪਰਮਾਤਮਾ ਨੇ ਲਿਖਣਾ ਹੈ ਤੇ ਮਸਤਕ ਦੇ ਉੱਤੇ ਲਿਖਾਰੀ ਬਣ ਕੇ ਲੇਖ ਲਿਖ ਦਿੰਦਾ ਤੇ ਪਰੰਤੂ ਆਪਣਾ ਭਲਾ ਸਭ ਕੋਈ ਬਖਸ਼ ਹੈ। ਬੰਦਾ ਆਪਣਾ ਭਲਾ, ਆਪਣੀ ਕਲਿਆਣ ਹਰ ਕੋਈ ਚਾਹੁੰਦਾ ਹੈ, ਪਰੰਤੂ ਸੋ ਕਰੇ ਪਰਮਾਤਮਾ ਵਾਸ਼ਨਾ ਦਾ ਪ੍ਰੇਰਿਆ ਉਹ ਕਰੇ ਕਰਕੇ ਵਿਖਾ ਦਿੰਦਾ ਜੇ ਮੇਰਾ ਚਿੱਤ ਨਾ ਚਿਤੈਨੀ। ਜਿਹੜੀ ਜੀਵ ਦੇ ਚਿੱਤ ਵਿੱਚ ਕਦੇ ਚਿਤਵਨੀ ਵੀ ਨਹੀਂ ਹੁੰਦੀ, ਬੰਦਿਆ ਤੇਰੀ ਜਿਹੜੀ ਵਾਸ਼ਨਾ ਹੈ ਇਹ ਸਭ ਕੁਝ ਕਰਵਾ ਰਹੀ ਹੈ।
ਮਨ ਕੀ ਮਤ ਤਿਆਗੋ ਹਰ ਜਨ।
ਹਰੀ ਦੇ ਜਨ ਪਿਆਰੇ ਗੁਰਸਿੱਖੋ, ਜਿਹੜੀ ਕੋਈ ਮਨ ਦੀ ਮਤ ਹੈ, ਜਿਹਨੂੰ ਮਨ ਮਤ ਕਿਹਾ ਜਾਂਦਾ, ਇਹਦਾ ਤਿਆਗ ਕਰ ਦੇਣਾ ਕਰੋ।
ਇਹ ਬਾਤ ਕਠੈਨੀ।
ਪਰੰਤੂ ਇਹੀ ਗੱਲ ਸਾਰਿਆਂ ਤੋਂ ਕਠੈਨੀ ਕਠਿਨ ਹੈ, ਮਨ ਮਤ ਨਹੀਂ ਛੱਡੀ ਜਾਂਦੀ। ਬੰਦਾ ਕਹਿੰਦਾ ਮੇਰਾ ਨੀ ਮਨ ਮੰਨਦਾ, ਮੈਂ ਕਿੰਨੀ ਅੰਮ੍ਰਿਤ ਛਕ ਲਵਾਂ, ਕਿਵੇਂ ਬਾਣੀ ਪੜਾਂ, ਜੀ ਮਨ ਨੀ ਮੰਨਦਾ, ਇਸ ਮਨ ਨੇ ਨੀ ਮੰਨਣਾ। ਇਹ ਸਾਰਿਆਂ ਤੋਂ ਕਠੈਨੀ ਕਠਿਨ ਗੱਲ ਹੈ, ਜਿਹੜੀ ਆਪਣੇ ਮਨ ਦੀ ਮਤ ਸਿੱਖਿਆ ਦਾ ਤਿਆਗ ਕਰ ਦੇਣਾ।
ਮਨ ਦਿਨ ਹਰ ਹਰ ਨਾਮ ਧਿਆਵੋ।
ਰਾਤ ਦਿਨੇ ਹਰੀਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆ ਕਰ, ਵਿਰਤੀ ਦੇ ਦੁਆਰਾ ਧਿਆਉਣਾ ਕਰੋ।
ਸਤਿਗੁਰ ਕੀ ਮਤ ਲੈਣੀ।
ਪੂਜਨੀਕ ਜਿਹੜੇ ਸਤਿਗੁਰੂ ਗੁਰੂ ਨਾਨਕ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਮਤ ਸਿੱਖਿਆ ਨੂੰ ਲੈਣੀ ਲੈਣਾ ਕਰੋ ਧਾਰਨ ਕਰੋ
ਮਤ ਸੁਮਤ ਤੇਰਾ ਵਸ ਸਵਾਮੀ
ਜਿਹੜੀ ਮਤ ਹੈ ਸੰਸਾਰੀ ਧੰਦਿਆਂ ਦੀ ਸੁਮਤ ਹੈ ਪਰਮਾਰਥ ਦੀ ਜਾਂ ਮਤ ਹੁੰਦੀ ਹੈ ਵੇਦਾਂ ਸ਼ਾਸਤਰਾਂ ਦਾ ਧਾਰਮਿਕ ਗ੍ਰੰਥਾਂ ਦਾ ਗਿਆਨ ਇਕੱਠਾ ਕਰਨਾ ਤੇ ਸੁਮਤ ਹੁੰਦੀ ਉਸ ਗਿਆਨ ਨੂੰ ਇਕੱਠਾ ਕਰਕੇ ਅੱਗੇ ਪਰਮਾਰਥ ਦੇ ਰਸਤੇ ਦਾ ਪਾਂਧੀ ਹੋਣਾ ਇਸ ਲਈ ਇਹ ਦੋਵੇਂ ਮਤ ਤੇ ਸੁਮਤ ਹੇ ਸਵਾਮੀ ਮੇਰੇ ਮਾਲਕ ਪਰਮਾਤਮਾ ਤੇਰੇ ਵਸ ਵਿੱਚ ਹਨ
ਜੰਤ ਤੂੰ ਪੁਰਖ ਜੰਤਾਨੀ
ਜੰਤ ਇੱਕ ਵਾਜੇ ਦੀ ਨਿਆਈ ਹੈ ਤੇ ਵਾਜਾ ਤਾਂ ਵੱਜਦਾ ਜੇ ਉਹਨੂੰ ਵਜਾਉਣ ਵਾਲਾ ਕੋਈ ਵਜੰਤਰੀ ਵਜਾਉਣਾ ਕਰੇਗਾ ਤੂੰ ਪੁਰਖ ਦੇ ਜੰਤੈਨੀ ਤੁਸੀਂ ਪੁਰਖ ਸਾਰਿਆਂ ਵਿੱਚ ਵਿਆਪਕ ਹੋ ਜੰਤੈਨੀ ਦਾ ਅਰਥ ਵਾਜੇ ਨੂੰ ਵਜਾਉਣ ਵਾਲੇ ਤੁਸੀਂ ਵਜੰਤਰੀ ਹੋ ਜਦ ਆਪਣੀ ਜੋਤ ਖਿੱਚੇ ਤੇ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ ਕੋਈ ਬੋਲ ਕੇ ਵਿਖਾਵੇ ਜਦੋਂ ਪਰਮਾਤਮਾ ਜੋਤ ਖਿੱਚ ਲੈਂਦਾ ਹੈ ਇਸ ਲਈ ਪਰਮਾਤਮਾ ਅਸੀਂ ਤੇ ਬਾਜੀਆਂ ਦੀ ਨਿਆਈ ਬੋਲਦੇ ਹਾਂ ਸਾਨੂੰ ਬੁਲਾਉਣ ਵਾਲਾ ਤੂੰ ਆਪ ਹੀ ਹੋ ਰਿਹਾ ਹੈ
ਨਾਨਕ ਕੇ ਪ੍ਰਭ ਕਰਤੀ ਸਵਾਮੀ
ਹੇ ਮੇਰੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਕਰਤੇ ਦੁਨੀਆਂ ਦੇ ਰਚਨਹਾਰ ਤੇ ਸਵਾਮੀ ਸਾਰਿਆਂ ਦੇ ਮਾਲਕ
ਭਾਵੈ ਤੇਵੈ ਬੁਲੈਮੀ
ਜਿਵੇਂ ਤੈਨੂੰ ਭਾਵੈ ਭਾਉਂਦਾ ਹੈ ਤੇ ਤੈਨੂੰ ਬੁਲੈਮੀ ਤੂੰ ਜੀਵਾਂ ਨੂੰ ਬੁਲਾਈ ਜਾਂਦਾ ਹੈ ਜੀਵ ਤੇਰੇ ਹੁਕਮ ਦੇ ਅੰਦਰ ਹੀ ਸਾਰੇ ਬੋਲਦੇ ਨੇ ਇੱਕ ਤੱਤੇ ਇੱਕ ਬੋਲਣ ਮਿੱਠੇ ਇਹ ਸਾਰਿਆਂ ਦੇ ਅੰਦਰ ਪਰਮਾਤਮਾ ਜੋਤ ਤੇਰੀ ਵਰਤ ਰਹੀ ਹੈ ਤੇਰੇ ਹੁਕਮ ਦੇ ਨਾਲ ਹੀ ਸਭ ਕੁਝ ਹੋ ਰਿਹਾ ਇੱਕ ਪਾਸੇ ਭਿਖਾਰੀ ਖੜਾ ਇੱਕ ਪਾਸੇ ਦਾਤਾ ਖੜਾ ਇੱਕ ਪਾਸੇ ਗਰੀਬ ਹੈ ਇੱਕ ਪਾਸੇ ਅਮੀਰ ਖੜਾ ਹੈ ਇਹ ਤੇਰੇ ਸਾਰੇ ਚੋਜ ਹਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਸਾਨੂੰ ਲੜੀਵਾਰ ਕਥਾ ਦੇ ਦੁਆਰਾ ਬਖਸ਼ਿਸ਼ ਕੀਤਾ ਹੈ ਹੁਕਮਨਾਮਾ ਸਾਹਿਬ ਜੀ ਦੀ ਅਤੇ ਲੜੀਵਾਰ ਗੁਰਬਾਣੀ ਦੇ ਸ਼ਬਦ ਦੀ ਕਥਾ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਤੁਸ਼ ਬੁੱਧੀ ਹੋਣ ਕਰਕੇ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਆਓ ਇੱਥੇ ਹੀ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ
ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਭਾਵ ਤੇਰਾ ਬੁਲਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।